दर्शन प्यासी दिन सरात चितो अंदन नीत खोल कवट गुर मेलिया नानक हर संग मीत पूरन तू परमात्मा सर्व तेरा है खेल रोम रोम में रच रहो जैसे तेल रमेला
भांगत तूरा सुरा पान उतर जाए प्रभात नाम खमारी नानका चढ़ी रहे दिन रात मन तू ज्योत स्वरूप है अपना मूल पछाणा मन हर जी तेरे नाल है गुरमती रंग माणा
वाहेगुरु जी का खालसा
वाहेगुरु
वाहेगुरु जी की फतेह। अज दा प्रोग्राम हिंदुस्तान दी मनी परमनी कंपनी टी सीरीज वालों पेश किया जा रहा है। आओ जी अज दे दीवान विच चंदू दी मौत दा इतिहास बयान करन वास्ते सानू हुक्म लगा। गल शुरू हुंदी है छेवें पातशाह महाराज अकाल तख्त बैठे ने हिंदुस्तान दे बादशाह दा सुनेहा आया वजीर खान वजीर दी राही। वजीर खान वजीर छेवें पातशाह दा सेवक है। इतिहास कहिंदा है इहदी बीमारी जलो दरबार गुरु करो हटी सी इसलिए गुरु का सेवादार बनिया होया सी। आया सुनेहा लैके इन्हें आख्या महाराज छेवें पातशाह तुहानू हिंदुस्तान दा बादशाह मिलन लई याद करदा है। महाराज छेवें पातशाह कहिंदे विचार कर लैने आ सिखां च विचार चली फैसला होया बाबा बुढ़ा साहब नूं पुछया जाए। बाबा बुढ़ा साहब नूं पुछया गया छेवें पातशाह दिल्ली जाण के ना। बाबा जी कहण लगे मेरी राय है कि माता गंगा जी नूं पुछया जाए। माता जी नूं पुछया गया माता जी ने भी छेवें पातशाह महाराज दे दिल्ली जाण बारे बाबे बुढ़े साहब की सलाह नूं ही चंगा समझिया इसलिए बाबा जी की सलाह लई गई। छेवें पातशाह महाराज दिल्ली नूं तैयार होए मंजला नूं मारदे होए छेवें पातशाह मजनू दे टिले ते जा बैठे। उत्थे हिंदुस्तान दे बादशाह नाल कुछ गल्लां होईयां। जहांगीर पातशाह ने अपने मन दियां कीतियां छेवें पातशाह महाराज ने अपने मन दियां गल्लां कीतियां। दोनों पातशाह जदों इस बैठक तों उठण लगे कहिंदे जी कल किथे मिलांगे। हिंदुस्तान दे बादशाह ने आख्या महाराज मेरी राय है कि कल मेरे नाल शिकार चलो। प्रोग्राम बन गया कल शिकार कठिया खेडन गियां दोवें सरकारां। दूसरे दिन पहाड़गंज दी पहाड़ी उत्ते दोवें सरकारां खड़ियां सन एहलकार वी नाल सन। खुदा नुखास्ता अग्यों एक शेर निकल आया जंगल दा शेर निकलिया वेख्या ते सारे कंबे। बादशाह दा दिल वी कंबिया चंदू दा दिल वी कंबिया सारिया दा दिल कंबिया छेवें पातशाह महाराज इन्हां दे चेहरियां वल वेख रहे ने। चंदू ने सोचिया अज मौका है हो सकदा है मैं अपने ढंग नाल अपने वैरी नूं मरवा सकां क्योंकि इहनूं इह गल लड़दी सी कि मेरी लड़की दा रिश्ता सिखां दे कहण उत्ते पंजवें पातशाह ने हरगोबिंद पातशाह नूं नहीं कीता। मन विच व्योंत बना के चंदू ने हिंदुस्तान दे बादशाह नूं आख्या महाराज छेवें पातशाह नूं कहो ओ शेर दा शिकार करन। छेवें पातशाह महाराज शिकार करन हो सकदा साडी जिंद बच जाए। मतलब यह सी कि जे छेवें पातशाह नूं शेर पहला मार लेगा ते मेरा वैरी ते मेरियां अखां दे सामने मरदा नजर आएगा। सोच के गल इन्हें जहांगीर नूं बेनती कीती। जहांगीर हिंदुस्तान दे बादशाह ने कलगियां वाले पातशाह गुरु हरगोबिंद पातशाह दे गोडियां नूं हथ ला के कहा महाराज तुसीं साडी राखी कर सकदे हो तुसीं शेर तों सानूं बचा सकदे हो। इह गुरु नानक दा घर है जिहड़ा गरीबां दी राखी करदा है। जिवें हिंदुस्तान दे बादशाह ने छेवें पातशाह नूं आखिया मेरे साथी इउं बयान कर रहे ने सुनिए।
जहांगीर जांगिया शिकार एक शेर दिसे पुब मारे तक मौत कंभी सरकार चट मुख चो बचने उचारे जी मैं दौलत जामू मंगी जो बबर शेर नू मारे जी बल तारे
लाल शेर प्या कूरे सी जनता शेर दे मूरे जहांगीर सने सत पूरे मुंह मंगिया मरादा पावे जी कोई मरदा कोई मर्द सूर मादानी जो शेर नू मार मकावे जी बल तारे
ਜਾਗੀਰ ਜਾਗਿਆ ਸ਼ਿਕਾਰ ਇੱਕ ਸ਼ੇਰ ਦਿਸੇ ਪਵ ਮਾਰ ਤਕ ਮੌਤ ਕੰਬੀ ਸਰਕਾਰ ਚੱਟ ਮੁਖ ਚੋਂ ਬਚਨ ਉਚਾਰੇ ਜੀ ਮੈਂ ਦੌਲਤ ਨਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਲਾਲ ਸ਼ੇਰ ਪਿਆ ਕੂਰੇ ਸੀ ਜਨਤਾ ਸ਼ੇਰ ਦੇ ਮੂਰੇ ਜਹਾਂਗੀਰ ਸਣੇ ਸਤ ਪੂਰੇ ਮੂੰਹ ਮੰਗੀਆਂ ਮਰਾਦਾਂ ਪਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਤਕ ਦਿਲ ਸਭਨਾ ਦਾ ਤੜਕੇ ਗੱਲ ਕਹਿਣ ਅਲਾਹੂ ਪੜਕੇ ਆਈ ਫੌਜ ਵਿਰੋਧੀ ਚੜਕੇ ਜਿੰਦ ਮੌਤ ਕਰਨ ਬਟਵਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਲੱਖ ਰੋਪੀ ਹੋਈ ਭੈੜੀ ਅਲਗਿਆ ਕੋਈ ਜਿੰਦ ਪਲ ਵਿੱਚ ਜਾਪੇ ਮੋਈ ਕੋਈ ਖੋਬ ਖੁਦਾ ਦਾ ਖਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਗੁਰੂ ਨਾਨਕ ਯਾਰਾ ਪੀਰ ਗੁਰੂ ਨਾਨਕ ਯਾਰਾ ਪੀਰ ਜਿਹਦੇ ਸੇਵਕ ਕੀਰ ਅਮੀਰ ਮੇਰਾ ਮਨ ਨਹੀਂ ਬਣਦਾ ਤੀਰ ਪਈ ਬਿਵਤਾ ਸਿਰ ਤੋਂ ਟਾਰੇ ਜੀ ਮੈਂ ਦੌਲਤ ਨਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਦਿਸਦੇ ਵਿਗੜੇ ਤੌਰ ਖੁਸ ਜਾਣਾ ਤਖਤ ਲਾਹੌਰ ਜਿੰਦ ਟੁੱਟ ਰਹੀ ਮਾੜੇ ਦੌਰ ਕੋਈ ਕਿਲਾ ਮੌਤ ਦਾ ਢਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਬਸ ਰਹਿ ਜੂ ਯਾਰ ਨਿਸ਼ਾਨੀ ਕੋਈ ਮਾਰੂ ਨਾ ਸੁਖ ਵਿੱਚ ਪਾਨੀ ਨਹੀਂ ਭੁੱਲਣੀ ਆਸ਼ ਕਹਾਨੀ ਲੱਖ ਤਲਬਾਂ ਮਹਿਲ ਮਨਾਰੇ ਜੀ ਮੈਂ ਦੌਲਤ ਨਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਥਾਰੇ
ਚੰਦੂ ਚੰਡਾਲ ਕਹੇ ਅੱਜ ਸਭਨਾ ਦਾ ਕਾਲ ਭੁੱਲ ਗਈ ਜ਼ਿੰਦਗੀ ਦੀ ਚਾਲ ਕਹੇ ਸ਼ਾਹ ਗੁਰਾਂ ਨੂੰ ਡਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਜਹਾਂਗੀਰ ਗੁਰਾਂ ਨੂੰ ਆਖੇ ਤੁਸੀਂ ਦੇਸ਼ ਧਰਮ ਦੇ ਰਾਖੇ ਮੈਨੂੰ ਗਾਲੇ ਸਹਿਬਾ ਪਾਖੇ ਹੁਣ ਚੱਲਣੇ ਨਹੀਂ ਕੋਈ ਚਾਰੇ ਜੀ ਮੈਂ ਦੌਲਤ ਨਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਚੰਦੂ ਗੁਰਾਂ ਨੂੰ ਕਹੀਏ ਪਹਿਲਾਂ ਮੌਕਿਆ ਗੁਰਾਂ ਨੂੰ ਦਈਏ ਫਿਰ ਆਪਾਂ ਸ਼ੇਰ ਨੂੰ ਪਈਏ ਗਲਤਾਏ ਸੂਤਰ ਆਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਜਹਾਂਗੀਰ ਕਹੇ ਹੱਥ ਜੋੜ ਹੁਣ ਮੌਤ ਨੀ ਕਰਨਾ ਸ਼ੋਰ ਦੇ ਨਵਾਂ ਜਨਮ ਕੋਈ ਮੋੜ ਜਦ ਮੌਤ ਹੋਣ ਨਤਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਪੈਨੀ ਮੀਰੀ ਪੀਰੀ ਲੱਗੇ ਆਖਣ ਗੱਲ ਅਖੀਰੀ ਕਿਉਂ ਸ਼ਾਹੀ ਫੜੀ ਦਲਗੀਰੀ ਜੋਗੀ ਨੂੰ ਗੁਰਮੁਖ ਪਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਸ ਸ਼ੇਰ ਦਾ ਮੁਕਾਬਲਾ ਤੁਸੀਂ ਕਰ ਸਕਦੇ ਹੋ ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾਏ ਹੱਥ ਵਿੱਚ ਤਲਵਾਰ ਲੈ ਕੇ ਦੂਜੇ ਹੱਥ ਵਿੱਚ ਢਾਲ ਲੈ ਕੇ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਚੱਲੇ ਨੇ ਇੱਧਰ ਬਾਬਾ ਬਿਧੀ ਚੰਦ ਆਪਣੇ ਹੱਥ ਵਿੱਚ ਨੇਜਾ ਲੈ ਕੇ ਇਹ ਬਾਕੀ ਦੇ ਮਾਤਾ ਦੇ ਮਾਲਾਂ ਨੂੰ ਪਿੱਛੇ ਕਰਕੇ ਅੱਗੇ ਹੋ ਕੇ ਖਲੋ ਗਿਆ ਵੀ ਸ਼ਾਇਦ ਸ਼ੇਰ ਛੇਵੇਂ ਪਾਤਸ਼ਾਹ ਨਾਲ ਮੁਕਾਬਲਾ ਕਰਦਾ ਮੇਰੇ ਵੱਲ ਨੂੰ ਵੀ ਆਵੇ ਮੈਂ ਇਸ ਮਾਤਾ ਦੇ ਮਾਲ ਨੂੰ ਬਚਾ ਸਕਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਰ ਨੂੰ ਵੰਗਾਰਿਆ ਸ਼ੇਰ ਵਿੱਚ ਇਹ ਸਿਫਤ ਹੈ ਸ਼ੇਰ ਵਿੱਚ ਇਹ ਖੂਬੀ ਹੈ ਸ਼ੇਰ ਵਿੱਚ ਇਹ ਅਣਖ ਹੈ ਕਿ ਜੇ ਸ਼ੇਰ ਦੇ ਸਾਹਮਣੇ ਖਲੋ ਕੇ ਕੋਈ ਮੁੱਛ ਤੇ ਹੱਥ ਫੇਰੇ ਸ਼ੇਰ ਉਸ ਵੇਲੇ ਪਿੰਜਰਾ ਤੋੜਨ ਲਈ ਤਿਆਰ ਹੋ ਜਾਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਰ ਨੂੰ ਮੰਗਾਰਿਆ, ਸ਼ੇਰ ਨੇ ਛੇਵੇਂ ਪਾਤਸ਼ਾਹ ਮਹਾਰਾਜ ਉੱਤੇ ਹਮਲਾ ਕੀਤਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਗੋਡਾ ਜ਼ਮੀਨ ਤੇ ਲਾ ਕੇ ਟਾਲ ਸ਼ੇਰ ਦੇ ਮੂਹਰੇ ਡਾਹ ਕੇ ਸੱਜੇ ਹੱਥ ਨਾਲ ਤਲਵਾਰ ਦਾ ਵਾਰ ਕਰਕੇ ਸ਼ੇਰ ਦੇ ਦੋ ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤਾ। ਜਦੋਂ ਤੜਫਦਾ ਵੇਖਿਆ ਸ਼ੇਰ, ਸਾਰਿਆਂ ਦੇ ਮਨ ਠੰਡੇ ਹੋਏ। ਜਹਾਂਗੀਰ ਪਾਤਸ਼ਾਹ ਹਿੰਦੁਸਤਾਨ ਦੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੋਡੀ ਹੱਥ ਲਾ ਕੇ ਆਖਿਆ, ਮਹਾਰਾਜ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਮਹਾਰਾਜ ਕਹਿੰਦੇ, ਦੱਸੋ। ਕਹਿੰਦਾ, ਤੁਹਾਡੇ ਪਿਤਾ ਨੂੰ ਅਸੀਂ 2 ਲੱਖ ਰੁਪਈਆ ਜੁਰਮਾਨਾ ਕੀਤਾ ਸੀ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਹਜ਼ਰਤ ਦੀ ਸਿਫਤ ਕਿਉਂ ਨਹੀਂ ਪਾਈ। ਮਹਾਰਾਜ, ਤੁਸੀਂ ਸਾਨੂੰ ਸ਼ੇਰ ਤੋਂ ਬਚਾਇਆ, ਮੈਂ ਉਹ 2 ਲੱਖ ਰੁਪਈਆ ਮਾਫ਼ ਕਰਦਾ ਹਾਂ। ਛੇਵੇਂ ਪਾਤਸ਼ਾਹ ਕਹਿੰਦੇ, ਤੁਸੀਂ ਆਪਣੀ ਚਾਲੇ ਚਲੇ ਚਲੋ, ਸਿੱਖੀ ਆਪਣੀ ਚਾਲੇ ਚਲੀ ਜਾ ਰਹੀ ਹੈ, ਆਖਿਰ ਤੇ ਫੈਸਲਾ ਹੋ ਜਾਏਗਾ। ਦੋਵੇਂ ਸਰਕਾਰਾਂ ਆਪੋ ਆਪਣੇ ਅਸਥਾਨਾਂ ਨੂੰ ਵਾਪਸ ਆਈਆਂ ਨੇ। ਜਹਾਂਗੀਰ ਪਾਤਸ਼ਾਹ ਮਹਿਲਾਂ ਵਿੱਚ ਸੁੱਤਾ ਹੈ। ਇਹਨੂੰ ਸੁਪਨੇ ਵਿੱਚ ਉਹ ਸ਼ੇਰ ਫਿਰ ਚੇਤੇ ਆਇਆ। ਉਹ ਸ਼ੇਰ ਨੇ ਆਣ ਕੇ ਫਿਰ ਡਰਾਇਆ। ਜਹਾਂਗੀਰ ਕੰਬਿਆ। ਹਿੰਦੁਸਤਾਨ ਦਾ ਇਤਿਹਾਸ ਕਹਿੰਦਾ ਹੈ, ਜਦੋਂ ਜਹਾਂਗੀਰ ਕੰਬਿਆ, ਇਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ। ਇਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਸ਼ੇਰ ਦੇ ਡਰਾਵੇ ਤੋਂ ਇਹ ਦੂਰ ਹੋ ਗਿਆ। ਜਦੋਂ ਸਵੇਰੇ ਉੱਠਿਆ, ਇਹਦੀ ਖਬਰ ਲੈਣ ਵਾਸਤੇ ਚੰਦੂ ਦੀਵਾਨ ਆਇਆ, ਕਿਉਂਕਿ ਜਹਾਂਗੀਰ ਪਾਤਸ਼ਾਹ ਬਿਮਾਰ ਪਿਆ ਸੀ ਬਿਸਤਰੇ ਤੇ। ਇਹਨੂੰ ਰਾਤ ਦੇ ਸ਼ੇਰ ਵਾਲਾ ਅਜੇ ਡਰ ਸੀ। ਜਦੋਂ ਆਇਆ ਚੰਦੂ ਖਬਰ ਲੈਣ, ਇਹਨੇ ਹਾਲ ਚਾਲ ਪੁੱਛਿਆ। ਇਹ ਕਹਿੰਦਾ, ਇਹ ਗੱਲ ਹੈ। ਕਹਿਣ ਲੱਗਾ, ਫਿਰ ਇਹਦੇ ਗਾਰੇ ਪੁੱਛੀਏ ਕਿਹਨੂੰ? ਜੋਤਸ਼ੀ ਨੂੰ। ਸ਼ਾਹੀ ਜੋਤਸ਼ੀ ਸੱਦਿਆ ਗਿਆ। ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ, ਜੋਤਸ਼ੀ ਸਾਹਿਬ, ਮੈਂ ਖੁਰਾਕ ਪੂਰੀ ਖਾਣਾ ਹੈ, ਖਾਣ ਪੀਣ ਦਾ ਕੋਈ ਘਾਟਾ ਨਹੀਂ, ਫਿਰ ਸਿਹਤ ਵਿੱਚ ਕਿਉਂ ਫਰਕ ਪੈਂਦਾ ਜਾ ਰਿਹਾ ਹੈ? ਜਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਜੋਤਸ਼ੀ ਨੂੰ ਆਖਿਆ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪਹੁੰਚਾ ਪੰਡਿਤ ਸ਼ਿਵ ਸ਼ੰਕਰ ਮਨ ਪੜ ਕੇ, ਹਾਂਜੀ ਪੜ ਕੇ, ਸੁਣਦਾ ਸੀ ਪੰਡਿਤ ਜੋ ਕਰਦਾ ਹਰਦਮ ਤਾਬਿਆਦਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ। ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪਹੁੰਚਾ ਪੰਡਿਤ ਸ਼ਿਵ ਸ਼ੰਕਰ ਮਨ ਪੜ ਕੇ, ਹਾਂਜੀ ਪੜ ਕੇ,
ਸੁਣਦਾ ਸੀ ਪੰਡਿਤ ਜੋ ਕਰਦਾ ਹਰਦਮ ਤਾਬਿਆਦਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ।
ਚੰਗਾ ਖਾਵਾਂ ਚੰਗਾ ਪੀਵਾਂ ਕਿਉਂ ਅਲਾਮਤ ਲੱਗੀ, ਹੱਸਦੇ ਪੁਲ ਕਮਲਾ ਗਏ ਛੇਤੀ, ਹਵਾ ਜਰੀਲੀ ਵਗੀ, ਹਾਂ ਓਏ ਵਗੀ,
ਗਮੀਆਂ ਦਾਇਆ ਵਗਿਆ ਝੱਖੜ ਡੋਲੇ ਮੈਲ ਅਟਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ।
ਕਾਵੀ ਚਿਰ ਤੋਂ ਲੈ ਕੇ ਸਾਡਾ ਖਾਣਾ ਪੀਣਾ ਸਾਦਾ, ਅੱਗੇ ਤੋਂ ਥੋੜਾ ਹੈ ਅੱਜ ਮੈਂ ਗੋਸ਼ਤ ਕੀਮਾ ਖਾਦਾ, ਹਾਂ ਓਏ ਖਾਦਾ,
ਨਾਗਾ ਨਾ ਮੁਰਗੇ ਵਿੱਚ ਪਾਵਾ ਸੇਧ ਕੋ ਗਿਰੀ ਹਮਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ।
ਤਨੋ ਮਨੋ ਮੈਂ ਸੋਚ ਨਹੀਂ ਕਰਦਾ, ਤਨੋ ਮਨੋ ਮੈਂ ਸੋਚ ਨਹੀਂ ਕਰਦਾ, ਗਮ ਨਹੀਂ ਆਉਂਦਾ ਨੇੜੇ, ਜਦ ਤੱਕ ਹੀਰ ਦਾ ਦਿਲ ਨਹੀਂ ਰਾਜੀ, ਕਿਵੇਂ ਵਸਣਗੇ ਖੇੜੇ, ਹਾਂ ਓਏ ਖੇੜੇ।
ਜਾ ਮਰਦਾਨਿਆ ਜਲ ਨਹੀਂ ਮਿਲਣਾ ਆਖੇ ਵਲੀ ਕੰਧਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ।
ਝੂਠ ਨਹੀਂ ਐ ਜਿਹੜੀਆਂ ਗੱਲਾਂ ਚੰਦੂ ਮੈਨੂੰ ਆਂਦਾ, ਖਬਰੇ ਛੇਵਾ ਸਤਿਗੁਰ ਮੈਨੂੰ ਰੋਵ ਖਾਉਣਾ ਚਾਹੁੰਦਾ, ਹਾਂ ਓਏ ਚਾਹੁੰਦਾ।
ਮੀਰੀ ਪੀਰੀ ਪੈਨੀ ਜਿਸਨੇ ਬੜੇ ਤਪਸਵੀ ਪਾਰੀ, ਦਾਸਨ ਜੁਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ।
ਨੇਰ ਸਾਈ ਦਾ ਅੰਗ ਅੰਗ ਚੋਂ ਨਿਕਲ ਰਹੀਆਂ ਨੇ ਦਰਦਾਂ, ਨੇਰ ਸਾਈ ਦਾ ਅੰਗ ਅੰਗ ਚੋਂ ਨਿਕਲ ਰਹੀਆਂ ਨੇ ਦਰਦਾਂ, ਸੀਨਾ ਪਾਰੀ ਜਾ ਰਹੀਆਂ ਨੇ ਦੁੱਖਾਂ ਵਾਲੀਆਂ ਕਰਦਾ, ਹਾਂ ਓਏ ਕਰਦਾ
ਓ ਨਾੜਾਂ ਕੱਟਦੀ ਜਾਂਦੀ ਜਾਪੇ ਦੁੱਖਾਂ ਵਾਲੀ ਹਾਰੀ, ਦੱਸ ਨਜੂਮੀ ਜੋਤਿਸ਼ ਲਾਗੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ
ਜੇ ਤੂੰ ਸੱਚੇ ਟੇਵੇ ਲਾਵੇਂ ਦਿਆ ਨਾਮ ਹਜ਼ਾਰਾਂ, ਉਹ ਬੰਦੇ ਤਰ ਜਾਂਦੇ ਨੇ ਜੋ ਖੁਸ਼ ਰੱਖਣ ਸਰਕਾਰਾਂ, ਹਾਂ ਸਰਕਾਰਾਂ
ਭੋਲੂ ਪਾ ਕੇ ਪੀੜ ਦਿਆਂਗਾ ਜੇ ਤੂੰ ਕਰੀ ਮਕਾਰੀ, ਦੱਸ ਨਜੂਮੀ ਜੋਤਿਸ਼ ਲਾਗੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ
ਬਾਦਸ਼ਾਹ ਦੇ ਵੈਣ ਨਜੂਮੀ, ਬਾਦਸ਼ਾਹ ਦੇ ਵੈਣ ਨਜੂਮੀ ਤੇਜ ਹੜਾਂ ਤੋਂ ਚੱਲਦੇ, ਹਣ ਸਦਾ ਚੁਗਦੇ ਨੇ ਮੋਤੀ ਸ਼ੇਰ ਮਾਸ ਖਾ ਪੜਦੇ, ਹਾਂ ਓਏ ਪੜਦੇ
ਮਾਇਆ ਬਣੀ ਜਿਨ੍ਹਾਂ ਦੀ ਦਾਸੀ ਜਾਂਦੇ ਸਾਚਨ ਤਾਰੀ, ਦੱਸ ਨਜੂਮੀ ਜੋਤਿਸ਼ ਲਾਗੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ
ਸ਼ਕਲ ਬਚਾਰੀ ਸੱਚਮੁੱਚ ਦੱਸ ਦੇ ਲੈ ਸਰਕਾਰੀ, ਚਿੱਠੀਆਂ ਦੁਨੀਆਂ ਦੇ ਵਿੱਚ ਪੂਜਿਆ ਜਾਵੇ, ਖੁਸ਼ੀਆਂ ਲੈ ਅਣਡਿੱਠੀਆਂ, ਹਾਂ ਅਣਡਿੱਠੀਆਂ
ਗੁਰਮੁਖ ਸਿਆ ਜੋਗੀ ਨੂੰ ਦੱਸ ਦੇ ਕਰਕੇ ਬਰਖੁਰਦਾਰੀ, ਦੱਸ ਨਜੂਮੀ ਜੋਤਿਸ਼ ਲਾਗੇ ਕਿਵੇਂ ਹਟੂ ਬਿਮਾਰੀ, ਹਾਂ ਬਿਮਾਰੀ
ਕਈ ਲੋਕ ਇਹ ਸਾਡੇ ਤੇ ਸਵਾਲ ਕਰਦੇ ਨੇ ਕਿ ਜਹਾਂਗੀਰ ਪਾਤਸ਼ਾਹ ਮੁਸਲਮਾਨ ਇਹ ਜੋਤਿਸ਼ ਨੂੰ ਮੰਨਦਾ? ਇਤਿਹਾਸ ਪੜਿਆ ਮਿੱਤਰੋ ਪਤਾ ਲੱਗਦਾ ਬਹੁਤ ਸਾਰੇ ਇਤਿਹਾਸਕਾਰਾਂ ਦੀ ਰਾਏ ਹੈ ਕਿ ਜਹਾਂਗੀਰ ਪਾਤਸ਼ਾਹ ਇੱਕ ਹਿੰਦੂ ਰਾਣੀ ਦੇ ਪੇਟੋਂ ਪੈਦਾ ਹੋਇਆ, ਇਸ ਲਈ ਇਹ ਜੋਤਿਸ਼ ਨੂੰ ਮੰਨਦਾ ਸੀ। ਜੋਤਿਸ਼ੀ ਸੋਚ ਰਿਹਾ ਬਾਦਸ਼ਾਹ ਆਖ ਰਿਹਾ, ਕੋਲੋਂ ਚੰਦੂ ਬੋਲ ਪਿਆ, ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦੀ ਜ਼ਿੰਦਗੀ ਬਾਰੇ ਜੋਤਿਸ਼ ਲੱਗਣਾ ਹੋਵੇ, ਹਿੰਦੁਸਤਾਨ ਦੀ ਕਿਸਮਤ ਬਾਰੇ, ਇਸ ਭਾਰਤ ਦੀ ਕਿਸਮਤ ਬਾਰੇ ਫੈਸਲਾ ਹੋਣਾ ਹੋਵੇ ਜੋਤਿਸ਼ ਰਾਹੀਂ, ਤੇ ਐਡੀ ਛੇਤੀ ਫੈਸਲਾ ਠੀਕ ਰਹੇਗਾ? ਮੇਰੀ ਰਾਏ ਹੈ ਇਸ ਜੋਤਿਸ਼ੀ ਸਾਹਿਬ ਨੂੰ 24 ਘੰਟੇ ਸੋਚਣ ਲਈ ਮਿਲਣੇ ਚਾਹੀਦੇ ਨੇ। ਇਹ 24 ਘੰਟੇ ਆਪਣੀਆਂ ਪੱਤਰੀਆਂ ਵਾਜਦਾ ਰਹੇ, ਇਹ 24 ਘੰਟੇ ਆਪਣੇ ਟੇਵੇ ਟੋਲਦਾ ਰਹੇ, 24 ਘੰਟੇ ਬਾਅਦ ਜਿਹੜਾ ਫੈਸਲਾ ਦੇਗਾ, ਮੇਰੀ ਰਾਏ ਹੈ ਉਹ ਸਰਕਾਰ ਨੂੰ ਮੰਨਣੀ ਯੋਗ ਹੋਏਗੀ। ਫੈਸਲਾ ਹੋ ਗਿਆ ਕਿ ਕੱਲ ਇਸ ਵੇਲੇ ਫਿਰ ਆਣ ਕੇ ਜੋਤਿਸ਼ੀ ਦੱਸੇਗਾ ਕਿ ਜਹਾਂਗੀਰ ਨੂੰ ਕਿਹੜੀ ਬਿਮਾਰੀ ਹੋਈ ਹੈ, ਕਿਵੇਂ ਹਟੇਗੀ, ਹੋਈ ਕਿਵੇਂ। ਜੋਤਿਸ਼ੀ ਆਪਣੇ ਮਹਿਲਾਂ ਨੂੰ ਚਲਿਆ ਗਿਆ, ਬਾਕੀ ਦੇ ਸਾਰੇ ਕਰਿੰਦੇ ਆਪੋ ਆਪਣੇ ਮਹਿਲਾਂ ਨੂੰ ਚਲੇ ਗਏ। ਰਾਤ ਪਈ, ਦੀਵਾਨ ਚੰਦੂ 500 ਦੀ ਥੈਲੀ ਲੈ ਕੇ ਇਹ ਜੋਤਿਸ਼ੀ ਦੇ ਘਰ ਪਹੁੰਚ ਗਿਆ। ਕਹਿੰਦਾ, ਮਿੱਤਰਾ ਜੇ ਮੇਰੀ ਗੱਲ ਕਰੇਗਾ ਫਿਰ ਤਰ ਜਾਏਗਾ, ਜੇ ਮੇਰੀ ਗੱਲ ਮੋੜੇਗਾ ਸ਼ਾਇਦ ਘਾਟਾ ਖਾਏਗਾ। ਜਿਵੇਂ ਸਵਾਲ ਤੇ ਜਵਾਬ, ਜਿਵੇਂ ਉੱਤਰ ਤੇ ਪ੍ਰਸ਼ਨ ਚੰਦੂ ਦੇ ਔਰ ਇਸ ਬ੍ਰਾਹਮਣ ਦੇ ਹੁੰਦੇ ਨੇ, ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਜਿੰਨੇ ਕਾਹੇ ਤੈਨੂੰ ਮੂੰਹ ਮੰਗੇ ਦਾਮ ਦਿਆਂ, ਨਾਲੇ ਪਾਤਸ਼ਾਹ ਦੇ ਘਰ ਤੋਂ ਅਨਾਮ ਦਿਆਂ, ਜਿੰਨੇ ਆਖੇ ਤੈਨੂੰ ਸ਼ਾਦੇ ਕਰੋਂ ਕਾਮ ਦਿਆਂ, ਕੱਢ ਗਮੀਆਂ ਦੇ ਭੂਤ ਸ਼ਰਾ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਕਹਿੰਦਾ ਜੋਤਿਸ਼ੀ ਸੁਣਾਵਾ ਗੱਲਾਂ ਸੱਚੀਆਂ, ਸਾਡੇ ਜੋਤਿਸ਼ ਤੇ ਨਹੀਂ ਲਕੀਰਾਂ ਕੱਚੀਆਂ, ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ, ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਜਿੰਨੇ ਕਾਹੇ ਤੈਨੂੰ ਮੂੰਹ ਮੰਗੇ ਦਾਮ ਦਿਆਂ, ਨਾਲੇ ਬਾਦਸ਼ਾਹ ਦੇ ਘਰ ਤੋਂ ਅਨਾਮ ਦਿਆਂ, ਜਿੰਨੇ ਆਖੇ ਤੈਨੂੰ ਸ਼ਾਰੇ ਕਰੋ ਕਾਮ ਦਿਆਂ, ਕੱਢ ਗਮੀਆਂ ਦੇ ਪੂਤ ਸ਼ਰਾ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਕਹਿੰਦਾ ਜੋਤਿਸ਼ੀ ਸੁਣਾਵਾ ਗੱਲਾਂ ਸੱਚੀਆਂ, ਸਾਡੇ ਜੋਤਿਸ਼ ਤੇ ਨਹੀਂ ਲਕੀਰਾਂ ਕੱਚੀਆਂ, ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ, ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇ ਜਿੰਦ ਜਾਂਦੀ ਰਹੇ।
ਲੰਘ ਕਰ ਦੇਂਦੀ ਦੋਸਤੀ ਕੰਗਾਲਾਂ ਦੀ, ਕਰ ਦਿੰਦੀ ਦੋਸਤੀ ਕੰਗਾਲਾਂ ਦੀ। ਰੱਬ ਦੇ ਸੁਧਾਰੀ ਦੁਨੀਆ ਹੈ ਚਾਲਾਂ ਦੀ, ਰਾਜਨੀਤੀ ਖੇਡਣੀ ਦੀ ਖੇਡ ਬਾਲਾਂ ਦੀ। ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਸਾਰੀ ਦੁਨੀਆ ਦੇ ਲੋਕ ਸਾਨੂੰ ਜਾਣਦੇ, ਅਸੀਂ ਪੱਥਰਾਂ ਚੋਂ ਰਹਿੰਦੇ ਮੋਤੀ ਛਾਣਦੇ, ਢੰਗ ਹਾਥੀ ਉੱਤੇ ਸਰੋਂ ਅਜਮਾਣਦੇ। ਬੰਦਾ ਸੋਈ ਜਿਹਨੂੰ ਸਿਰ ਦੁਨੀਆ ਨਵਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਕਿਵੇਂ ਬੇਪਤਾ ਅਸਾਂ ਨੇ ਗਲੋਂ ਲਾਉਣੀ ਹੈ, ਵੈਰੀ ਆਪਣੇ ਦੀ ਅਲਖ ਮਕਾਉਣੀ ਹੈ, ਕਿਸੇ ਢੰਗ ਨਾਲ ਸਿੱਖੀ ਗਲੋਂ ਲਾਉਣੀ ਹੈ। ਜਿੰਨੇ ਹਾਰਤਾਂ ਤੇ ਮੱਕਰਾਂ ਦਾ ਜਾਲ ਤਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਹੋਇਆ ਸਾ ਬਾਦਸ਼ਾਹ ਨੂੰ ਪਰਮ ਪਵਾ ਦਿਆ, ਉਹਦੀ ਬਾਦ ਨਾਲ ਟੱਕਰ ਲਵਾ ਦਿਆ, ਗਮੀ ਸਾਧ ਲਵਾਂ ਖੁਸ਼ੀਆਂ ਨਸਾ ਦਿਆ। ਭਾਵੇਂ ਦੁਨੀਆ ਮਰੇ ਨੂੰ ਪਿੱਛੋਂ ਮਾੜਾ ਆਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਕਹਿੰਦੇ ਬਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਬਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਛੇਵੇਂ ਗੁਰਾਂ ਦੀ ਤੁਹਾਡੇ ਨਾਲ ਖੌਰ ਹੈ। ਵੱਧ ਰਹੀ ਏ ਬਿਮਾਰੀ ਮਾੜੇ ਤੌਰ ਹੈ, ਸਾਰਾ ਜੋਰ ਲਾ ਦੇ ਸੱਚ ਦੀ ਕਮਾਈ ਖਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਤਨੋ ਮਨੋ ਹੋ ਕੇ ਸਾਰਾ ਜੋਰ ਲਾਉਂਗਾ, ਮਨੋ ਹੋ ਕੇ ਸਾਰਾ ਜੋਰ ਲਾਉਂਗਾ, ਭੋਲੇ ਬਾਦਸ਼ਾਹ ਨੂੰ ਪੂਰਾ ਸਮਝਾਉਂਗਾ, ਛੇਵੇਂ ਪਾਤਸ਼ਾਹ ਨੂੰ ਕੈਦ ਚ ਪਚਾਉਂਗਾ। ਸਾਰੀ ਦੁਨੀਆ ਬਸ਼ੱਕ ਸਾਨੂੰ ਜਲਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਵਿਧੀ ਬਾਦਸ਼ਾਹ ਨੂੰ ਦੱਸੀ ਨਾ ਨਰਮ ਤੂੰ, ਪਾਵੇ ਬਾਦਸ਼ਾਹ ਨੂੰ ਸੋਧ ਕੇ ਪਰਮ ਤੂੰ, ਕਰੀ ਮੇਰੇ ਹੱਕ ਵਾਲਾ ਹੀ ਕਰਮ ਤੂੰ। ਨੇਕੀ ਕਾਰਨੋਂ ਹਟੀ ਨਾ ਧਰਮੀ ਕਰਹਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਜੁਮੀ ਸ਼ਾਹ ਜੀ ਕਰੀ ਨਾ ਫਿਕਰ ਤੂੰ, ਹਰ ਵੈਰ ਵਾਲਾ ਦੱਸ ਦੇ ਜ਼ਿਕਰ ਤੂੰ, ਮੈਨੂੰ ਭੁੱਲੇਗਾ ਨਾ ਜ਼ਿੰਦਗੀ ਤਿਕਰ ਤੂੰ। ਜੋੜੀ ਜੋਗੀਆਂ ਦੀ ਖੁਸ਼ੀ ਸੰਦਾਂ ਨੂੰ ਸੁਣਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਸੌਦਾ ਹੋ ਗਿਆ ਜੀ ਦੋਵਾਂ ਸਰਕਾਰੀ ਬੰਦਿਆਂ ਦਾ। ਬਣਿਆ ਸੌਦਾ ਇਉਂ ਕਿ ਜੋਤਸ਼ੀ ਇਹ ਜੋਤਿਸ਼ ਲਾਵੇ ਕਿ ਜਿਹੜੀ ਸਾੜ ਸਦੀ ਆਈ ਹੈ ਬਾਦਸ਼ਾਹ ਦੇ ਸਿਰ ਤੇ, ਉਹ ਤਾਂ ਟਲਣੀ ਆ ਜੇ ਛੇਵਾਂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੀ ਜੇਲ੍ਹ ਵਿੱਚ ਬਹਿ ਕੇ 40 ਦਿਨ ਰੱਬ ਦੀ ਬੰਦਗੀ ਕਰੇ, 40 ਦਿਨ ਰੱਬ ਦਾ ਭਜਨ ਕਰੇ ਤੇ ਸੁੱਖ ਮੰਗੇ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਿਰੋਂ ਇਹ ਗ੍ਰਹਿ ਟਲ ਜਾਏ। ਇਹ ਸੌਦਾ ਪੱਕਾ ਹੋ ਗਿਆ। ਮਾਇਆ ਵੱਡਿਆਂ ਵੱਡਿਆਂ ਨੂੰ ਖਰੀਦ ਲੈਂਦੀ ਹੈ ਮਿੱਤਰੋ। ਇੱਕ ਬ੍ਰਾਹਮਣ ਪੰਡਿਤ ਵਿਦਵਾਨ ਹੈ, ਆਪਣੀ ਲੜਕੀ ਨੂੰ ਕਹਿੰਦਾ, ਬੇਟਾ ਪਾਪ ਦਾ ਪਿਓ ਕੌਣ ਹੁੰਦਾ? ਉਹ ਕਹਿੰਦੀ, ਬਾਪੂ ਜੀ ਪਾਪ ਦਾ ਪਿਓ ਕੌਣ ਹੁੰਦਾ? ਉਹ ਇਸ ਸ਼ਹਿਰ ਵਿੱਚ ਮੇਰੀ ਭੈਣ ਰਹਿੰਦੀ ਹੈ ਚੁਬਾਰੇ 'ਚ, ਉਹ ਅਸਮਤ ਵੇਚ ਕੇ ਰੋਟੀ ਖਾਂਦੀ ਹੈ, ਉਹਦੇ ਕੋਲ ਜਾਓ, ਉਹ ਤੁਹਾਡੇ ਸਵਾਲ ਦਾ ਜਵਾਬ ਕੱਢ ਦੇਵੇਗੀ। ਇਹ ਬ੍ਰਾਹਮਣ ਉਸ ਬੱਚੀ ਦੇ ਘਰ ਚਲਿਆ ਗਿਆ। ਇਹ ਵੇਸਵਾ ਹੈ ਜਿਹਦੇ ਘਰ ਪਹੁੰਚਾ, ਕਹਿੰਦਾ, ਬੇਟਾ ਮੈਂ ਸਵਾਲ ਪੁੱਛਦਾ ਹਾਂ, ਪਾਪ ਦਾ ਪਿਓ ਕੌਣ ਹੁੰਦਾ ਹੈ? ਕਹਿੰਦੀ, ਬਾਪੂ ਜੀ ਮੈਂ ਦੱਸ ਦਿੰਦੀ ਹੈ, ਜਰਾ ਚਿਰ ਲੱਗੇਗਾ। ਆ ਸੁੱਕਾ ਆਟਾ ਲੈ ਲਓ, ਥਾਂ ਮੇਰਾ ਸੁੱਚਾ ਕਰ ਲਓ, ਆਪ ਉਹ ਪੋਚਾ ਫੇਰ ਲਓ, ਥਾਂ ਸੁੱਚਾ ਹੋ ਜਾਏਗਾ। ਰਾਸ਼ਨ ਸੁੱਕਾ ਪਕਾ ਲਓ, ਛੱਕ ਲਓ, ਤੁਸੀਂ ਪ੍ਰਸ਼ਾਦਾ ਛੱਕ ਲਿਓ, ਮੈਂ ਉਹਨੇ ਚਿਰ ਨੂੰ ਆਪਣਾ ਕੰਮ ਮੁਕਾ ਲਵਾਂਗੀ, ਫਿਰ ਤੁਹਾਨੂੰ ਦੱਸਾਂਗੀ ਪਾਪ ਦਾ ਪਿਓ ਕੌਣ ਹੁੰਦਾ ਹੈ। ਪੰਡਿਤ ਇਸ ਗੱਲ ਨੂੰ ਮੰਨ ਗਿਆ। ਇਹ ਲੜਕੀ ਫਿਰ ਆ ਗਈ, ਜਰਾ ਕਿ ਨੂੰ ਫਿਰ ਆ ਗਈ, ਜਦੋਂ ਇਹ ਪੋਚਾ ਫੇਰ ਕੇ ਚੌਂਕਾ ਬਣਾ ਕੇ ਰੋਟੀ ਪਾਣੀ ਪਕਾਉਣ ਲੱਗਾ, ਇਹ 100 ਰੁਪਏ ਦੀ ਥੈਲੀ ਲੈ ਕੇ ਆ ਗਈ। ਕਹਿੰਦਾ, ਬੇਟੀ ਕਿੱਧਰ ਆਈ ਆ? ਕਹਿੰਦੀ, ਬਾਪੂ ਜੀ ਆਹ 100 ਰੁਪਇਆ ਲੈ ਲਓ, ਮੈਨੂੰ ਇੱਕ ਪੈਰ ਆਪਣੇ ਚੌਂਕੇ ਵਿੱਚ ਆਪਣੀ ਕਾਰ ਦੇ ਅੰਦਰ ਰੱਖ ਲੈਣ ਦਿਓ। ਇਹਨੇ ਚਾਰ ਚੁਫੇਰੇ ਵੇਖਿਆ, ਇਹਨੇ ਆਖਿਆ, ਕੌਣ ਵੇਖਦਾ ਹੈ? 100 ਰੁਪਇਆ ਮਿਲਦਾ ਹੈ, 100 ਪਾ ਲਿਆ ਜੇਬ ਵਿੱਚ ਝੋਲੇ 'ਚ, ਆਖਿਆ, ਬੇਟਾ ਪਾ ਲਾ ਪੈਰ, ਰੱਖ ਲੈ ਪੈਰ ਮੇਰੀ ਲਕਾਰ ਦੇ ਅੰਦਰ। ਇਹ ਲੜਕੀ ਪੈਰ ਰੱਖ ਕੇ ਫਿਰ ਗਈ, ਫਿਰ ਉਦੋਂ ਆ ਗਈ ਜਦੋਂ ਇਹ ਪ੍ਰਸ਼ਾਦਾ ਛਕਣ ਲੱਗਾ ਸੀ। ਇਹ 200 ਰੁਪਇਆ ਲੈ ਕੇ ਆ ਗਈ। ਕਹਿੰਦਾ, ਬੇਟੀ ਹੁਣ ਕਿੱਧਰ ਆਈ ਆ? ਕਹਿੰਦੀ, ਆ ਰੁਪਇਆ 200 ਲੈ ਲਓ ਬਾਪੂ ਜੀ, ਬੁਰਕੀ ਤੋੜ ਕੇ ਆਪਣੇ ਹੱਥ ਨਾਲ ਮੇਰੇ ਹੱਥ ਤੇ ਰੱਖ ਦਿਓ, ਸੁੱਚੀਆਂ ਉਂਗਲਾਂ ਨਾਲ ਦੋਵਾਂ ਪੋਟਿਆਂ ਨਾਲ ਬੁਰਕੀ ਲਾ ਕੇ ਮੈਂ ਛਕ ਲੂੰਗੀ, ਮੁੜ ਕੇ ਜੂਠਾ ਹੱਥ ਤੁਹਾਡੀ ਕੌਲੀ ਨੂੰ ਲਿਆਉਂਦੀ, ਆਹ 200 ਰੁਪਇਆ ਹੋਰ ਦਸ਼ਣਾ ਲੈ ਲਓ। ਇਹਨੇ ਆਖਿਆ ਇੱਥੇ ਕਿਹੜਾ ਵਹਿੰਦਾ, ਬੁਰਕੀ ਤੋੜ ਕੇ ਦਿੱਤੀ। ਇਸ ਕੁੜੀ ਨੇ ਪ੍ਰਸ਼ਾਦਾ ਛਕ ਲਿਆ, ਛਕੀ ਇਹ ਬੁਰਕੀ। ਇਹ ਜਦੋਂ ਪ੍ਰਸ਼ਾਦਾ ਛਕ ਕੇ ਪੰਡਿਤ ਹੱਥ ਧੋ ਕੇ ਪੁੱਛਣ ਲੱਗਾ, ਬੇਟੀ 10 ਪਾਪ ਦਾ ਪਿਓ ਕੌਣ ਹੁੰਦਾ? ਇਹਨੇ ਲੱਫੜ ਮਾਰ ਕੇ ਆਖਿਆ, ਪੰਡਿਤ ਜੀ ਮੈਂ 300 ਰੁਪਇਆ ਦੇ ਕੇ ਤੇਰੇ ਧਰਮ ਦਾ ਬੇੜਾ ਗਰਕ ਕਰ ਦਿੱਤਾ, ਤੂੰ ਅਸ਼ੁੱਧਾਂ ਨੂੰ ਆਪਣੇ ਪੈਰ ਨੀ ਚੱਖਣ ਦਿੰਦਾ ਚੌਂਕੇ ਚ, ਮੈਂ 300 ਰੁਪਇਆ ਦੇ ਕੇ ਤੇਰੀ ਥਾਲੀ ਚੋ ਬੁਰਕੀ ਲਾ ਕੇ ਖਾਧੀ ਹੈ। ਪਾਪ ਦਾ ਪਿਓ ਮਾਇਆ ਨੂੰ ਕਹਿੰਦੇ ਨੇ। ਸੌਦਾ ਹੋ ਗਿਆ ਚੰਦੂ ਦਾ ਤੇ ਬ੍ਰਾਹਮਣ ਦਾ। ਸਵੇਰ ਹੋਈ, ਪਾ ਕੇ ਗਲ ਵਿਚ ਮਾਲਾ, ਕੱਢ ਕੇ ਖੱਡੀ ਖੱਡਾ ਜਾ ਮੱਥੇ ਚ ਲੈ ਕੇ, ਹੱਥ ਵਿਚ ਪੱਤਰੀ। ਇਹ ਜੋਤਿਸ਼ੀ ਸ਼ਾਹੀ ਹਿੰਦੁਸਤਾਨ ਦੇ ਬਾਦਸ਼ਾਹ ਦਾ ਜੋਤਿਸ਼ ਲਾਉਣ ਪਹੁੰਚ ਗਿਆ। ਕਹਿੰਦਾ ਕੀ ਹੈ, ਜੋਤਿਸ਼ ਲੱਗ ਗਿਆ, ਪਾਤਸ਼ਾਹ ਬੜੀ ਸਖਤ ਬਿਮਾਰੀ ਆਈ ਹੈ, ਹਟਣੀ ਤਾਂ ਆਇਆ ਜੇ ਮੇਰੀ ਗੱਲ ਮੰਨੋਗੇ। ਜਿਵੇਂ ਜੋਤਿਸ਼ੀ ਨੇ ਜੋਤਿਸ਼ ਲਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕੀਤੀ, ਐਵੇਂ ਬੇਨਤੀ ਕੀਤੀ ਜਾ ਰਹੀ ਹੈ, ਸੁਣੀਏ।
ਜਹਾਂਗੀਰ ਨੂੰ ਆਕੇ ਪੰਡਿਤ ਐਸਾ ਜੋਤਿਸ਼ ਲਾਵਾਂ ਜੋ ਦੱਸੇਗਾ ਜੋਤਿਸ਼ ਮੇਰਾ ਇਹ ਪੱਤਰ ਤੇ ਨਾਵਾਂ।
ਓ ਮੇਰੀ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਭਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਜਹਾਂਗੀਰ ਨੂੰ ਆਕੇ ਪੰਡਿਤ ਐਸਾ ਜੋਤਿਸ਼ ਲਾਵਾਂ ਜੋ ਦੱਸੇਗਾ ਜੋਤਿਸ਼ ਮੇਰਾ ਇਹ ਪੱਤਰ ਤੇ ਨਾਵਾਂ।
ਓ ਮੇਰੀ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਭਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਓ ਜਿਹੜੇ ਤੁਹਾਡੇ ਸਿਰ ਪੁੱਜੇ ਨੇ, ਜਿਹੜੇ ਤੁਹਾਡੇ ਸਿਰ ਪੁੱਜੇ ਨੇ ਉਹ ਗ੍ਰਹਿ ਨੇ ਭਾਰੇ ਹੋਰੀਆਂ ਤੇ ਬਾਦਸ਼ਾਹ ਸੁਣਦੇ ਨਹੀਂ ਮਾਰੇ ਦੇ ਲਾਰੇ।
ਉਹ ਤੁਰ ਗਏ ਨੇ ਜਿੰਨਾ ਬੱਦੇ ਸੀ ਨਾਲ ਖੁਦਾ ਦੇ ਦਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਉੱਚੀ ਹਸਤੀ ਜਨਮ ਉਸ ਦਾ, ਉੱਚੀ ਹਸਤੀ ਜਨਮ ਉਸ ਦਾ ਹੋਵੇ ਹਿੰਦੂ ਘਰ ਦਾ ਤੁਹਾਡੇ ਬਦਲੇ ਉਹ ਰੱਬ ਜਪੇ ਤਾਂ ਦੁੱਖ ਤੁਹਾਡਾ ਟਰਦਾ।
ਓ ਜੋਤਿਸ਼ ਦੇ ਹਨ ਚਮਤਕਾਰੇ ਜੇ ਕੋਈ ਮਨ ਮਸਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਮੰਨਦੇ ਨੇ ਮੇਰੇ ਜੋਤਿਸ਼ ਨੂੰ ਕਈ ਹਾਕਮ ਸਰਕਾਰੀ ਵੱਡਿਆਂ ਤੋਂ ਲੈ ਕੇ ਤੇ ਅੱਜ ਤੱਕ ਗੱਪ ਅਸਾਂ ਨਹੀਂ ਮਾਰੀ।
ਓ ਵਾਰੀ ਮਿੱਤ ਕਦੇ ਨਹੀਂ ਬਣਦਾ, ਵਾਰੀ ਮਿੱਤ ਕਦੇ ਨਹੀਂ ਬਣਦਾ ਆਪਣਾ ਡੰਗ ਚਲਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਭਾਵੇਂ ਤੁਹਾਨੂੰ ਗੁੱਸਾ ਲੱਗੇ, ਭਾਵੇਂ ਤੁਹਾਨੂੰ ਗੁੱਸਾ ਲੱਗੇ ਸੱਚੋ ਸੱਚ ਪੁਕਾਰ ਗੁਰੂ ਅਰਜਨ ਦਾ ਪੁੱਤਰ ਜਿਸਨੇ ਪਾਈਆਂ ਦੋ ਤਲਵਾਰਾਂ।
ਓ ਜਿਨ ਭੂਤ ਸਭ ਡਰਦੇ ਉਹ ਤੋਂ ਨੇੜੇ ਨਾ ਕੋਈ ਆਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਸੇਵਾ ਗੁਰ ਜੋ ਤੁਹਾਡੇ ਬਦਲੇ, ਸੇਵਾ ਗੁਰ ਜੋ ਤੁਹਾਡੇ ਬਦਲੇ ਨਿਤ ਕਰੇ ਅਰਦਾਸਾਂ ਤੁਹਾਨੂੰ ਗ੍ਰਹਿ ਹੋਰ ਕੁਝ ਨਾ ਆਖੇ ਬਦਲ ਜਾਣਗੀਆਂ ਰਾਸਾਂ।
ਓ ਜ਼ਿੰਦਗੀ ਦਾ ਹਰ ਵਕਤ ਕੀਮਤੀ ਜੋ ਸ਼ੋ ਨਾਲ ਵਿਹਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਸੂਈ ਅਕਲ ਦੀ ਨਾਲ ਬਾਦਸ਼ਾਹ, ਸੂਈ ਅਕਲ ਦੀ ਨਾਲ ਬਾਦਸ਼ਾਹ ਜਾਨਵਰੋ ਦੀ ਵਿਦੇ ਬਾਗੀ ਰਾਜੇ ਬਾਈ ਧਾਰ ਦੇ ਨਾਲੇ ਹੋ ਜਾਣ ਸਿੱਧੇ।
ਓ ਮਰ ਜਾਉ ਸੱਪ ਤੇ ਬਚ ਜਾਉ ਸੋਟਾ ਜੋਗੀ ਕੀਲ ਆਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਜੋਤਿਸ਼ੀ ਨੇ ਆਖਿਆ, ਬਾਦਸ਼ਾਹ ਇੱਕ ਕੰਮ ਨਾਲ ਦੋ ਮਸਲੇ ਹੱਲ ਹੋ ਜਾਣਗੇ, ਤੁਹਾਡੀ ਬਿਮਾਰੀ ਹਟ ਜੂ, ਤੁਹਾਡਾ ਗ੍ਰਹਿ ਟਲ ਜੂ, ਤੇ ਜਿਹੜੇ ਬਾਗੀ ਰਾਜੇ ਬਾਈ ਧਾਰ ਦੇ 52 ਤੁਸਾਂ ਜੇਲ੍ਹ ਦਿੱਤੇ ਨੇ ਉਹਨਾਂ ਨੂੰ ਗਿਆਨ ਹੋ ਜੂ ਕਿ ਹਿੰਦੁਸਤਾਨ ਦਾ ਬਾਦਸ਼ਾਹ ਏਡਾ ਕਰੜਾ, ਇਹ ਗੁਰੂ ਦਾ ਵੀ ਲਿਹਾਜ਼ ਨਹੀਂ ਕਰਦਾ। ਪ੍ਰੋਗਰਾਮ ਬਣ ਗਿਆ ਕਿ ਗੁਰੂ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਏ ਕਿ ਤੁਸੀਂ ਗਵਾਲੀਅਰ ਦੀ ਜੇਲ੍ਹ ਵਿੱਚ ਜਾ ਕੇ 40 ਦਿਨ ਰੱਬ ਦਾ ਭਜਨ ਕਰੋ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਜਹਾਂਗੀਰ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਉੱਤੇ ਆ ਗਈ ਆ ਸਰਸਤੀ, ਮੇਰੇ ਉੱਤੇ ਆ ਗਈ ਆ ਬਿਮਾਰੀ। ਜੋਤਸ਼ੀਆਂ ਨੇ ਦੱਸਿਆ ਹੱਲ ਕਿ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਮੀਰੀ ਪੀਰੀ ਦਾ ਮਾਲਕ ਮਹਾਰਾਜ, ਗੁਰੂ ਅਰਜਨ ਦੇਵ ਦੀ ਗੱਦੀ ਦਾ ਵਾਰਸ ਮਹਾਰਾਜ, ਗੁਰੂ ਨਾਨਕ ਦੇ ਘਰ ਦਾ ਵਾਰਸ ਗੁਰੂ ਹਰਗੋਬਿੰਦ ਪਾਤਸ਼ਾਹ, ਜੇ ਹਿੰਦੁਸਤਾਨ ਦੇ ਬਾਦਸ਼ਾਹ ਵਾਸਤੇ 40 ਦਿਨ ਗਵਾਲੀਅਰ ਦੀ ਜੇਲ੍ਹ ਵਿੱਚ ਰੱਬ ਦਾ ਭਜਨ ਕਰੇ, ਅਰਦਾਸਾਂ ਕਰੇ, ਹਿੰਦੁਸਤਾਨ ਦੇ ਬਾਦਸ਼ਾਹ ਦਾ ਗ੍ਰਹਿ ਟਲ ਸਕਦਾ ਹੈ। ਇਸ ਲਈ ਮਹਾਰਾਜ ਮੇਰੀ ਬੇਨਤੀ ਹੈ, ਤੁਸੀਂ 40 ਦਿਨ ਮੇਰੇ ਵਾਸਤੇ ਗਵਾਲੀਅਰ ਦੀ ਜੇਲ੍ਹ ਵਿੱਚ ਬਹਿ ਕੇ ਤਪੱਸਿਆ ਕਰੋ, ਮੇਰੇ ਨਾਮ ਦੀਆਂ ਅਰਦਾਸਾਂ ਕਰੋ, ਮੇਰਾ ਗ੍ਰਹਿ ਟਲ ਜਾਏਗਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੁਣੀ ਗਏ, ਜਵਾਬ ਵਿੱਚ ਕਹਿੰਦੇ ਨੇ ਬਾਦਸ਼ਾਹ ਅਸੀਂ ਸਾਰੀ ਗੱਲ ਸੁਣ ਲਈ ਹੈ, ਅਸਲ ਵਿੱਚ ਗ੍ਰਹਿ ਤੇਰੇ ਸਿਰ ਤੇ, ਗ੍ਰਹਿ ਪਾਤਸ਼ਾਹ ਦੇ ਸਿਰ ਤੇ ਨਹੀਂ, ਗ੍ਰਹਿ ਕਿਸੇ ਹੋਰ ਦੇ ਸਿਰ ਤੇ ਘੂਕਦਾ ਹੈ, ਉਹ ਅਸੀਂ ਵਕਤ ਆਊ ਤੇ ਦੱਸਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਨਜ਼ਰਬੰਦ ਹੋ ਕੇ ਚਲੇ ਗਏ। ਇੱਧਰ ਦੀਵਾਨ ਚੰਦੂ, ਹਿੰਦੁਸਤਾਨ ਦੇ ਬਾਦਸ਼ਾਹ ਦਾ ਦੀਵਾਨ ਚੰਦੂ, ਇੱਕ ਚਿੱਠੀ ਲਿਖਦਾ ਹੈ ਹਰੀਦਾਸ ਦਰੋਗੇ ਨੂੰ, ਕਹਿੰਦਾ ਤੂੰ ਮੇਰਾ ਯਾਰ ਹੈ। ਕਈਆਂ ਲੋਕਾਂ ਨੇ ਕੁੜਮ ਲਿਖਿਆ ਚੰਦੂ ਦਾ, ਪਰ ਜੋ ਮੈਂ ਪੜ੍ਹ ਸਕਿਆ ਹਾਂ ਉਹਦੇ ਵਿੱਚ ਕੁੜਮ ਨਹੀਂ, ਇੱਕ ਸਰਕਾਰੀ ਤੌਰ ਤੇ ਬੰਦਾ ਵਾਕਫ ਹੈ। ਹਰੀਦਾਸ ਦਰੋਗੇ ਨੂੰ ਚੰਦੂ ਦੀਵਾਨ ਚਿੱਠੀ ਲਿਖਦਾ ਹੈ ਕਿ ਤੇਰੇ ਕੋਲ ਮੈਂ ਆਪਣਾ ਵੈਰੀ ਭੇਜ ਦਿੱਤਾ ਹੈ, ਤੇਰੇ ਕੋਲ ਮੈਂ ਗੁਰੂ ਅਰਜਨ ਦੇਵ ਦਾ ਪੁੱਤਰ ਭੇਜ ਦਿੱਤਾ ਹੈ, ਜਿਸ ਨੂੰ ਮੇਰੀ ਲੜਕੀ ਦਾ ਰਿਸ਼ਤਾ ਹੋਇਆ ਸੀ, ਜਿਨ ਜਵਾਬ ਦਿੱਤਾ ਹੈ ਮੈਂ ਉਹ ਬੰਦਾ ਭੇਜ ਦਿੱਤਾ ਹੈ, ਤੇਰੀ ਕਰਾਮਾਤ ਮੈਂ ਵੇਖਣੀ ਆ ਕਿ ਤੂੰ ਇਹਨੂੰ ਜਿਉਂਦਾ ਇਸ ਕਿਲੇ ਚੋਂ ਨਾ ਨਿਕਲਣ ਦੇ, ਜ਼ਹਿਰ ਦੇ ਕੇ ਮਾਰ ਦੇ, ਉਹ ਤਰ੍ਹਾਂ ਮਾਰ ਦੇ, ਕਿਸੇ ਢੰਗ ਨਾਲ ਮਰਵਾ ਦੇ, ਤੂੰ ਮੇਰਾ ਮਿੱਤਰ ਹੈ, ਮੇਰੀ ਮਦਦ ਕਰ। ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਚੰਦੂ ਚਿੱਠੀ ਲਿਖਦਾ ਹੈ ਹਰੀਦਾਸ ਦਰੋਗੇ ਨੂੰ, ਆਵਾਜ਼ ਹੈ ਜੱਟ ਰਾਗ ਵਿੱਚ ਬੇਨਤੀ ਕੀਤੀ ਜਾ ਰਹੀ ਹੈ, ਸੁਣੀ।
ਚੰਦੂ ਲਿਖਦਾ ਚਿੱਠੀਆਂ ਭਾਈਓ ਜੇਲ ਦਰੋਗੇ ਵੱਲ, ਜਿਹੜਾ ਵੇਲਾ ਬੀਤਿਆ ਉਹ ਹੱਥ ਨਹੀਂ ਆਉਂਦਾ, ਕੱਲ ਕੱਚੇ ਭਾਂਡੇ ਵਿੱਚ ਨਹੀਂ,
ਕੱਚੇ ਭਾਂਡੇ ਵਿੱਚ ਨਹੀਂ, ਜਿਵੇਂ ਠਹਿਰਦਾ ਜਲ ਏ ਰਾਮਦਾਸ ਦਾ ਪੁੱਤਰਾ, ਕਰ ਰਿਹਾ ਸਾਡੇ ਨਾਲ ਛਲ, ਤੂੰ ਜ਼ਹਿਰ ਖਵਾ ਕੇ ਇਸ ਨੂੰ।
ਚੰਦੂ ਲਿਖਦਾ ਚਿੱਠੀਆਂ ਭਾਈਓ ਜੇਲ ਦਰੋਗੇ ਵੱਲ, ਜਿਹੜਾ ਵੇਲਾ ਬੀਤਿਆ ਉਹ ਹੱਥ ਨਹੀਂ ਆਉਂਦਾ, ਕੱਲ ਕੱਚੇ ਭਾਂਡੇ ਵਿੱਚ ਨਹੀਂ,
ਕੱਚੇ ਭਾਂਡੇ ਵਿੱਚ ਨਹੀਂ, ਜਿਵੇਂ ਠਹਿਰਦਾ ਜਲ ਏ ਰਾਮਦਾਸ ਦਾ ਪੁੱਤਰਾ, ਕਰ ਰਿਹਾ ਸਾਡੇ ਨਾਲ ਛਲ, ਤੂੰ ਜ਼ਹਿਰ ਖਵਾ ਕੇ ਇਸ ਨੂੰ,
ਤੂੰ ਜ਼ਹਿਰ ਖਵਾ ਕੇ ਇਸ ਨੂੰ, ਦੇਸ਼ ਦਾ ਬਹਿਸ਼ਤੀ ਕੱਲ ਹੈ ਵੈਰ ਅਸਾਂ ਦਾ ਇਸ ਨਾ, ਇਹਦੇ ਫੋਕੇ ਨੇ ਤਰਪਾਲ, ਮੈਂ ਰੋਬ ਇਸ ਦਾ ਵੇਖ ਲਾ,
ਓ ਮੈਂ ਰੋਬ ਇਸ ਦਾ ਵੇਖ ਲਾ, ਮੈਂ ਰੋਬ ਇਸ ਦਾ ਵੇਖ ਲਾ, ਇੱਕ ਡਾਕੂ ਹੈ ਮੱਲ, ਮੈਂ ਆਪੇ ਗੱਲ ਨਜੇਠ ਲਉ, ਤੂੰ ਮਨ ਜਾ ਮੇਰੀ ਗੱਲ, ਇਨਸਾਕ ਅਸਾਂ ਦਾ ਛੱਡਿਆ,
ਇਨਸਾਕ ਅਸਾਂ ਦਾ ਛੱਡਿਆ, ਮੇਰੇ ਭੈਣ ਕਾਲ ਜੇ ਸੱਲ, ਅਸੀਂ ਬਾਗ ਪਾਲੇ ਨੇ ਬੀਜ ਕੇ, ਇਹ ਚਾਹੁੰਦਾ ਖਾਣੇ ਫਲ, ਮੇਰੀ ਲੜਕੀ ਮਰ ਗਈ ਵਿਲਕ ਕੇ,
ਮੇਰੀ ਲੜਕੀ ਮਰ ਗਈ ਵਿਲਕ ਕੇ, ਮੈਂ ਦੁੱਖ ਨਹੀਂ ਸਕਦਾ ਚੱਲ, ਅਸੀਂ ਬਾਗ ਪਾਲੇ ਨੇ ਬੀਜ ਕੇ, ਇਹ ਚਾਹੁੰਦਾ ਖਾਣੇ ਫਲ, ਤੈਨੂੰ ਕਰ ਦੂ ਮਾਲੋ ਮਾਲ ਮੈਂ,
ਤੈਨੂੰ ਕਰ ਦੂ ਮਾਲੋ ਮਾਲ ਮੈਂ, ਮੇਰੀ ਚਾਲ ਗਈ ਦੇ ਚੱਲ, ਜੋ ਹਵਾ ਵਿਰੋਧੀ ਵਗਦੀ ਤੂੰ ਪਾ ਦੇ ਇਸ ਨੂੰ ਠੱਲ, ਨਹੀਂ ਮੱਖਣ ਨਿਕਲੇ ਜੋਗੀਆ,
ਨਹੀਂ ਮੱਖਣ ਨਿਕਲੇ ਜੋਗੀਆ, ਨਹੀਂ ਮੱਖਣ ਨਿਕਲੇ ਜੋਗੀਆ, ਰਹੇ ਪਾਣੀ ਕਈ ਚ ਬਾਲਾ ਸਭ ਸੰਗਤ ਕਹਿ ਦੋ ਵਾਹਿਗੁਰੂ
ਹਰੀਦਾਸ ਦਰੋਗਾ ਛੇਵੇਂ ਪਾਤਸ਼ਾਹ ਦਾ ਸੇਵਕ ਬਣ ਚੁੱਕਾ ਸੀ ਹਰੀਦਾਸ ਦਰੋਗੇ ਨੇ ਜਦੋਂ ਦੋ ਦਿਨ ਸਤ ਸੰਗਤ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਇਹਦਾ ਦਿਲ ਬਦਲ ਗਿਆ ਇਹ ਛੇਵੇਂ ਪਾਤਸ਼ਾਹ ਦਾ ਸੇਵਕ ਬਣ ਗਿਆ ਜਿਹੜੀ ਚੰਦੂ ਦੀ ਚਿੱਠੀ ਗਈ ਸੀ ਉਹ ਹਰੀਦਾਸ ਦਰੋਗੇ ਨੇ ਛੇਵੇਂ ਪਾਤਸ਼ਾਹ ਨੂੰ ਦੇ ਕੇ ਆਖਿਆ ਮਹਾਰਾਜ ਇਹ ਚੰਦੂ ਕੈਸੀਆਂ ਕਰਤੂਤਾਂ ਕਰ ਰਿਹਾ ਹੈ ਸਮਾਂ ਲੰਘਦਾ ਗਿਆ ਇੱਧਰ ਅੰਮ੍ਰਿਤਸਰ ਸਾਹਿਬ ਵਿਚਾਰ ਹੋਈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਥੋੜੇ ਸਮੇਂ ਲਈ ਗਏ ਸਨ ਕਾਫੀ ਸਮਾਂ ਬੀਤ ਗਿਆ ਪਤਾ ਕਰਨਾ ਚਾਹੀਦਾ ਹੈ ਮਸ਼ਵਰਾ ਕਰਕੇ ਪ੍ਰੋਗਰਾਮ ਬਣਿਆ ਕਿ ਬਾਬੇ ਬੁੱਢੇ ਸਾਹਿਬ ਨੂੰ ਭੇਜਿਆ ਜਾਏ ਬਾਬਾ ਬੁੱਢਾ ਕੁਝ ਸੇਵਕਾਂ ਨੂੰ ਨਾਲ ਲੈ ਕੇ ਇਹ ਗਵਾਲੀਅਰ ਜਾ ਕੇ ਪਹੁੰਚ ਗਿਆ ਇਹਨੇ ਵੇਖਿਆ ਬਾਬਾ ਜੇਠਾ ਤੇ ਬਾਬਾ ਪੁਰਾਣਾ ਇੱਕ ਅਰਨ ਉੱਤੇ ਸੱਟਾਂ ਲਾ ਰਹੇ ਸਨ ਬਾਬਾ ਜੀ ਨੇ ਪੁੱਛਿਆ ਕਾਰਨ ਕੀ ਉਹਨਾਂ ਆਖਿਆ ਜੀ ਜਦੋਂ ਦੀ ਚੰਦੂ ਦੀ ਚਿੱਠੀ ਆਈ ਆ ਨਾ ਕਿ ਛੇਵੇਂ ਪਾਤਸ਼ਾਹ ਨੂੰ ਮਰਵਾ ਦੇ ਮਹਾਰਾਜ ਨੇ ਰਾਸ਼ਨ ਸਰਕਾਰੀ ਖਾਣਾ ਛੱਡ ਦਿੱਤਾ ਅਸੀਂ ਕਮਾਈ ਕਰਦੇ ਹਾਂ ਇਹ ਰਾਸ਼ਨ ਛੇਵੇਂ ਪਾਤਸ਼ਾਹ ਖਾਂਦੇ ਨੇ ਬਾਬਾ ਜੀ ਕਹਿਣ ਲੱਗੇ ਕੋਈ ਕਰਾਮਾਤ ਵਿਖਾ ਦਿਓ ਛੋਟੀ ਮੋਟੀ ਕਹਿੰਦੇ ਜੀ ਮਹਾਰਾਜ ਦਾ ਹੁਕਮ ਨਹੀਂ ਕਰਾਮਾਤ ਵਿਖਾਉਣੀ ਬਾਬਾ ਬੁੱਢਾ ਸਾਹਿਬ ਕਹਿਣ ਲੱਗਾ ਨਹੀਂ ਛੋਟੀ ਮੋਟੀ ਗੱਲ ਵਕਤ ਸਿਰ ਵਕਤ ਲਈ ਕਰ ਲੈਣੀ ਠੀਕ ਹੁੰਦੀ ਹੈ ਰਾਤ ਬਾਬਾ ਜੇਠਾ ਤੇ ਪੁਰਾਣਾ ਸ਼ੇਰਾਂ ਦਾ ਭੇਸ ਬਣਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਮਹਿਲਾਂ ਵਿੱਚ ਪਹੁੰਚ ਗਏ ਇਹਨੂੰ ਦੋਈ ਪਾਸੀ ਖਲੋ ਕੇ ਮੰਜੇ ਦੇ ਸ਼ੇਰਾਂ ਨੇ ਅਪਵਈ ਦੀ ਘੂਰਿਆ ਹਿੰਦੁਸਤਾਨ ਦੇ ਬਾਦਸ਼ਾਹ ਦੀ ਅੱਖ ਖੁੱਲੀ ਸ਼ੇਰਾਂ ਦੇ ਦਰਸ਼ਨ ਹੋਏ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਫਿਰ ਸ਼ੇਰ ਚਲੇ ਗਏ ਦੂਸਰੀ ਰਾਤ ਫਿਰ ਇਸੇ ਤਰ੍ਹਾਂ ਸ਼ੇਰ ਆਏ ਫਿਰ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਫਿਰ ਸ਼ੇਰ ਚਲੇ ਗਏ ਆਇਆ ਜਹਾਂਗੀਰ ਪਾਤਸ਼ਾਹ ਨੂੰ ਮਿਲਣ ਵਾਸਤੇ ਹਿੰਦੁਸਤਾਨ ਦਾ ਇੱਕ ਮੰਨਿਆ ਹੋਇਆ ਵਜ਼ੀਰ ਜਿਹਦਾ ਨਾਂ ਹੈ ਹਜ਼ਰਤ ਮੀਆਂ ਮੀਰ ਜਿਹਨ ਗੁਰੂ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਜਿਹਨ ਗੁਰੂ ਅਰਜਨ ਦੇਵ ਦੇ ਦਰਸ਼ਨ ਤੱਤੀ ਤਵੀ ਤੇ ਬੈਠੇ ਗੁਰੂ ਸਾਹਿਬਾਂ ਨੂੰ ਕਿਹਾ ਸੀ ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹੋ ਹੁਕਮ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਹਜ਼ਰਤ ਮੀਆਂ ਮੀਰ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਨੇ ਕਿਹਾ ਸੀ ਤੂੰ ਮੇਰੇ ਦਿਲ ਦੀ ਬੁੱਝੀ ਨਹੀਂ ਮੈਂ ਬੁੱਝ ਲਈ ਤੇਰੇ ਅੰਦਰ ਦੀ ਓਏ ਧਰਨੀਆਂ ਸੀ ਦੋ ਨੀਹਾਂ ਇੱਕ ਸਿਦਕੀ ਇੱਕ ਹਰਿਮੰਦਰ ਦੀ ਉਹ ਤੂੰ ਧਰੀ ਇਹ ਮੈਂ ਧਰਾਂ ਰਹਿ ਰਲਜੇ ਦੋਵਾਂ ਫਕੀਰਾਂ ਦੀ ਓਏ ਵਿੱਥ ਹੱਥਾਂ ਵਿੱਚ ਕੋਈ ਨਹੀਂ ਹੈ ਇੱਕ ਦਿਸਦੀ ਆ ਵਿੱਥ ਸਰੀਰਾਂ ਦੀ ਉਸ ਹਜ਼ਰਤ ਮੀਆਂ ਮੀਰ ਨੂੰ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਮਿਲਿਆ ਆਪਣੀ ਹਾਲਤ ਦੱਸਦਾ ਕਹਿੰਦਾ ਮੀਆਂ ਜੀ ਮੈਂ ਬਿਮਾਰ ਹੋ ਗਿਆ ਬੜੀ ਤਕਲੀਫ ਹੈ ਦੱਸੋ ਇਹ ਬਿਪਤਾ ਟਲੇ ਕਿਵੇਂ ਸ਼ੇਰ ਆਉਂਦੇ ਨੇ ਜਦੋਂ ਮੇਰੀ ਅੱਖ ਖੁੱਲਦੀ ਹੈ ਮੈਂ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਾ ਫਿਰ ਉਹ ਚਲੇ ਜਾਂਦੇ ਨੇ ਹਜ਼ਰਤ ਮੀਆਂ ਮੀਰ ਨੂੰ ਆਪਣੀ ਦੁੱਖਾਂ ਭਰੀ ਕਹਾਣੀ ਹਿੰਦੁਸਤਾਨ ਦਾ ਬਾਦਸ਼ਾਹ ਐਉਂ ਦੱਸ ਰਿਹਾ
ਮੀਆਂ ਮੀਰ ਨੂੰ ਮਿਲੇ ਜਹਾਂਗੀਰ ਜੀ ਚਰਨਾਂ ਤੇ ਮੱਤਾ ਟੇਕ ਕੇ ਕਹਿੰਦਾ ਪੀਰ ਜੀ ਸੁਣੋ ਗੱਲ ਮੇਰੀ ਸੁਪਨੇ ਦੀ ਦੱਸਾਂ ਵਾਰਤਾ
ਬਸ ਵਿੱਚ ਨਹੀਂ ਪੀਰ ਜੀ ਆਉਂਦਾ ਚੱਲਣ ਨਾ ਅੱਖਾਂ ਨੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਮੀਆਂ ਮੀਰ ਨੂੰ ਮਿਲੇ ਜਹਾਂਗੀਰ ਜੀ ਚਰਨਾਂ ਤੇ ਮੱਤਾ ਟੇਕ ਕੇ ਕਹਿੰਦਾ ਪੀਰ ਜੀ ਸੁਣੋ ਗੱਲ ਮੇਰੀ ਸੁਪਨੇ ਦੀ ਦੱਸਾਂ ਵਾਰਤਾ
ਬਸ ਵਿੱਚ ਨਹੀਂ ਪੀਰ ਜੀ ਆਉਂਦਾ ਚੱਲਣ ਨਾ ਅੱਖਾਂ ਨੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਪਹਿਲਾਂ ਪੈਗ ਦੋ ਨਸ਼ੇ ਦੇ ਪੀਤੇ ਪਹਿਲਾਂ ਪੈਗ ਦੋ ਨਸ਼ੇ ਦੇ ਪੀਤੇ ਗੋਸ਼ਤ ਉਡਾਇਆ ਰੱਜ ਕੇ ਜਦੋਂ ਲਹਿਰਾਂ ਸੁੱਖਾਂ ਦੀਆਂ ਆਈਆਂ ਦੁੱਖ ਗਏ ਜਾਂ ਦੂਰ ਫੱਜ ਕੇ
ਸ਼ੇਰ ਸੁੱਖਾਂ ਦੀ ਜਦੋਂ ਮੈਂ ਲੇਟਿਆ ਦੁੱਖ ਪੁੱਜ ਗਏ ਅਖੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਪੈਰੇ ਲੱਗੇ ਸੀ ਬੂਹੇ ਦੇ ਮੂਹਰੇ ਸੱਚ ਹੈ ਵਿਚਾਰ ਕਰ ਉਹ ਸ਼ੇਰ ਜੰਗਲੀ ਆਣ ਕੇ ਬੋਲੇ ਮੇਰੀਆਂ ਅੱਖਾਂ ਖੁੱਲੀਆਂ
ਸੋਹਣਾ ਜੋੜ ਕੇ ਖੜੇ ਸੀ ਕੁਝ ਕਹਿੰਦੇ ਖੜੇ ਸੀ ਕੁਝ ਕਹਿੰਦੇ ਵੱਡਾ ਜਿਵੇਂ ਛੋਟੇ ਵੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਉੱਬਾ ਮਾਰ ਕੇ ਜਗਾਇਆ ਮੈਨੂੰ ਜਗਾ ਨਹੀਂ ਕੁਝ ਆਖਿਆ। ਇੱਕ ਸ਼ੇਰ ਨੇ ਕੂਰਿਆ ਮੈਨੂੰ, ਬਚੇ ਨੇ ਪ੍ਰਾਣ ਮਸਾਈ।
ਫੇਰ ਚਲੇ ਗਏ ਕਿੱਥੇ ਰੱਬ ਜਾਣੇ, ਲਾਗੇ ਲੁੰਦਰਾ ਸਰੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ। ਰਾਜਾ ਦੱਸੇ ਮੀਆਂ ਮੀਰ ਨੂੰ,
ਮੈਨੂੰ ਜਦੋਂ ਦੀ ਦੱਸੀ ਐ ਗੱਲ ਪੰਡਤਾਂ, ਸਿਰ ਤੇ ਗਰਹਿ ਪੁੱਜੇ ਨੇ ਛੇਵੇਂ ਪਾਤਸ਼ਾਹ ਗਵਾਲੀ ਆਰ ਬੈਠੇ ਮੇਰੇ ਲਈ ਭਜਨ ਕਰ ਦੇ।
ਕੋਈ ਸੋਚ ਕੇ ਬਚਾ ਲਈ ਰਸਤਾ, ਦੱਸੋ ਦਿਲ ਦਾ ਲਗੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ। ਰਾਜਾ ਦੱਸੇ ਮੀਆਂ ਮੀਰ ਨੂੰ,
ਮੈਨੂੰ ਜਾਪਦੇ ਜੋਤ ਸ਼ੀ ਝੂਠੇ ਗੱਲਾਂ ਵਿੱਚ ਅਸਰ ਨਾਈ ਸਾਰ, ਸਤੀ ਨੀ ਗਈ ਅਜੇ ਮਗਰੋਂ ਹੋ ਗਿਆ ਕਰੋਪ ਰੱਬ ਕਿਉਂ।
ਕੋਈ ਤੀਰ ਤਕਦੀਰ ਵਿੱਚ ਮਾਰੋ, ਸੱਚ ਦੇ ਤਿਆਗੇ ਪੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ। ਰਾਜਾ ਦੱਸੇ ਮੀਆਂ ਮੀਰ ਨੂੰ,
ਸਾਈ ਪਾਤਸ਼ਾਹ ਲਾ ਦਿਓ ਪੱਕਰੋ, ਰਸਤਾ ਵਿਖਾਓ ਸੱਚ ਦਾ ਆਖੋ, ਬਾਦਸ਼ਾਹ ਦੇ ਸਾੜ ਸਾਤੀ ਚੱਕਰੋ, ਹੁਕਮ ਲਿਖਾਓ ਸੱਚ ਦਾ।
ਜੋਗੀ ਆਖਦਾ ਮਨੋ ਜੀ ਕਹਿਣਾ, ਬਦਲ ਦਿਓ ਤਕਦੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ।
ਰਾਜਾ ਦੱਸੇ ਮੀਆਂ ਮੀਰ ਨੂੰ,
ਹਜ਼ਰਤ ਮੀਆਂ ਮੀਰ ਨੇ ਜਹਾਂਗੀਰ ਤੋਂ ਇਹ ਗੱਲ ਸੁਣ ਕੇ ਆਖਿਆ, ਬਾਦਸ਼ਾਹ ਸਲਾਮਤ, ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਚੰਦੂ ਦਾ ਛੇਵੇਂ ਪਾਤਸ਼ਾਹ ਨਾਲ ਖਾਸ ਵੈਰ ਆ। ਚੰਦੂ ਨੇ ਇੱਕ ਪਛਾਕ ਭੇਜੀ ਆ ਯਾਰ ਦੀ ਪੁੱਠ ਦੇ ਕੇ, ਛੇਵੇਂ ਪਾਤਸ਼ਾਹ ਮਹਾਰਾਜ ਇਸ ਤੋਂ ਵੀ ਬਚੇ ਨੇ। ਬਹੁਤ ਚਾਰੇ ਕੀਤੇ ਨੇ ਚੰਦੂ ਨੇ, ਛੇਵੇਂ ਪਾਤਸ਼ਾਹ ਇਹਨਾਂ ਚਾਰਿਆਂ ਤੋਂ ਬਚਦੇ ਰਹੇ ਨੇ। ਹਿੰਦੁਸਤਾਨ ਦੇ ਬਾਦਸ਼ਾਹ, ਮੈਂ ਤੈਨੂੰ ਆਖਰੀ ਸਲਾਹ ਦੇਣੀ ਚਾਹੁੰਦਾ ਹੈ, ਉਹ ਸ਼ੇਰ ਨਕਲੀ ਨਹੀਂ, ਉਹ ਸ਼ੇਰ ਅਸਲੀ ਨੇ। ਯਾਦ ਰੱਖ ਹਿੰਦੁਸਤਾਨ ਦੇ ਬਾਦਸ਼ਾਹ, ਜੇ ਉਹ ਅੱਜ ਸ਼ੇਰ ਆ ਗਏ ਫਿਰ ਤੇਰਾ ਕੀਰਤਨ ਸੋਹਲਾ ਪੜ੍ਹ ਕੇ ਜਾਣਗੇ, ਬਹੁਤ ਚੰਗੀ ਗੱਲ ਹੋਵੇ। ਜੇ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਰਿਹਾਅ ਕਰਦੇ, ਜੇ ਰਿਹਾਅ ਨਾ ਕੀਤਾ ਫਿਰ ਇਹਦੇ ਅਫਜ਼ਾਨੇ ਬੜੇ ਮੁਸ਼ਕਲ ਬਣ ਜਾਣਗੇ ਭੁਗਤਣੇ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਿਵੇਂ ਹਜ਼ਰਤ ਮੀਆਂ ਮੀਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਹਜ਼ਰਤ ਮੀਆਂ ਮੀਰ ਨੇ ਜਿਵੇਂ ਗਿਆਨ ਦੇ ਤੀਰ ਮਾਰ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸਮਝਾਇਆ, ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ, ਸੁਣੀਏ।
ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ, ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ, ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ।
ਹੋ ਅੱਲਾ ਖੁਸ਼ ਹੋ ਜੂ, ਹੋ ਅੱਲਾ ਦਾ ਯਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ, ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ, ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ।
ਹੋ ਅੱਲਾ ਖੁਸ਼ ਹੋ ਜੂ, ਹੋ ਅੱਲਾ ਦਾ ਯਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਲੋੜ ਨਹੀਂ ਕੋਈ ਬਾਦਸ਼ਾਹ ਦੀ ਦਿਲਗੀਰੀ ਦੀ, ਪਾਈ ਤਲਵਾਰ ਪਾਈ ਤਲਵਾਰ ਜਿੰਨੇ ਮੀਰੀ ਪੀਰੀ ਦੀ, ਪਾਈ ਤਲਵਾਰ ਜਿੰਨੇ ਮੀਰੀ ਪੀਰੀ ਦੀ।
ਆਤਮਾ ਦੀ ਰਾਖੀ ਲਈ ਤਲਵਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਓਏ ਉਹਨਾਂ ਉੱਤੋਂ ਪੈਣਗੇ, ਉਹਨਾਂ ਉੱਤੋਂ ਪੈਣਗੇ ਕਸ਼ਟ ਜਰ ਨੇ, ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ, ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ।
ਨਾਨਕ ਦੀ ਗੱਦੀ ਪਰ ਤਖ ਜਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਉਹ ਭੇਡਾਂ ਵਿੱਚ ਕਦੇ ਬਘਿਆੜ ਲੁਕੇ ਨਾ, ਪੀਤਿਆਂ ਟਟੀਰੀਆਂ ਦੇ, ਪੀਤਿਆਂ ਟਟੀਰੀਆਂ ਦੇ ਤਾਲ ਸੁੱਕੇ ਨਾ, ਪੀਤਿਆਂ ਟਟੀਰੀਆਂ ਦੇ ਤਾਲ ਸੁੱਕੇ ਨਾ।
ਬਚਣਾ ਦੇ ਚਾਹੁੰਦੇ ਕਰ ਲੋ ਵਿਚਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਅੱਲਾ ਨਾਲੋ ਨਾ, ਅੱਲਾ ਨਾਲੋ ਨਾ, ਸ਼ਕਤੀ ਚ ਘੱਟ ਨੇ, ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ, ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ।
ਵੀ ਤੁਹਾਡੇ ਸਿਰ ਸਖਤੀ ਦਾ ਪਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਓ ਚੰਦੂ ਦਾ ਗੁਰਾਨਾ ਖਾਸ ਵੈਰ ਹੈ, ਪੰਜਵੇਂ ਗੁਰਾਂ ਤੇ, ਪੰਜਵੇਂ ਗੁਰਾਂ ਤੇ ਉਹਨ ਕੀਤਾ ਕਹਿ ਰਿਹਾ, ਪੰਜਵੇਂ ਗੁਰਾਂ ਤੇ ਉਹਨ ਕੀਤਾ ਕਹਿ ਰਿਹਾ।
ਤੇਰਾ ਗੁਰਾਂ ਦਾ ਚੰਦੂ ਹੱਕਦਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਪਿਛਲੇ ਗੁਨਾਹਾਂ ਦੀ ਮੁਆਫੀ ਮੰਗ ਲੈ, ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ, ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ।
ਉਹਨਾਂ ਦੇ ਮੁਕਾਬਲੇ ਜਿਉਣੀ ਹਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਰਾਜ ਤੇ ਹਕੂਮਤਾਂ, ਏ ਰਾਜ ਤੇ ਹਕੂਮਤਾਂ ਸਦਾ ਨੀ ਰਹਿਣੀਆਂ, ਯਾਦ ਰੱਖ ਗੱਲਾਂ ਬਹੁਤੀਆਂ ਨੀ ਕਹਿਣੀਆਂ, ਯਾਦ ਰੱਖ ਗੱਲਾਂ ਬਹੁਤੀਆਂ ਨੀ ਕਹਿਣੀਆਂ।
ਔਖੀ ਸੈਣੀ ਬਾਦਸ਼ਾਹ ਜਮਾਂ ਦੀ ਮਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਗੁਰਾਂ ਨੂੰ ਗਵਾਲੀਅਰੋਂ ਛੇਤੀ ਸੱਦ ਲੈ, ਸ਼ੇਰਾਂ ਕੋਲੋਂ ਹੋਣੀ, ਸ਼ੇਰਾਂ ਕੋਲੋਂ ਹੋਣੀ ਊ ਖਲਾਸੀ ਤਦ ਲੈ, ਸ਼ੇਰਾਂ ਕੋਲੋਂ ਹੋਣੀ ਊ ਖਲਾਸੀ ਤਦ ਲੈ।
ਉਹਨਾਂ ਏ ਦੁੱਖਾਂ ਦਾ ਜੋਗਿਆ ਬਖਾਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ, ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ।
ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲਿਆਉਣ ਵਾਸਤੇ ਵਜ਼ੀਰ ਖਾਨ ਵਜ਼ੀਰ ਗਵਾਲੀਅਰ ਪਹੁੰਚ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਸਾਰੀ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਹਿੰਦੁਸਤਾਨ ਦਾ ਬਾਦਸ਼ਾਹ ਬੁਲਾ ਰਿਹਾ, ਤੁਹਾਨੂੰ ਜਾਣਾ ਚਾਹੀਦਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਵਜ਼ੀਰ ਸਾਹਿਬ ਸਾਡਾ ਚਿੱਤ ਲੱਗ ਗਿਆ ਇਸ ਕਿਲੇ ਵਿੱਚ, ਇਹ ਜਿਹੜੇ 52 ਰਾਜੇ ਬਾਦਸ਼ਾਹ ਨੇ ਇਸੇ ਕੈਦੀ ਬਣਾ ਕੇ ਡੱਕੇ ਹੋਏ ਨੇ, ਸਾਡਾ ਇਹਨਾਂ ਨਾਲ ਪ੍ਰੇਮ ਪੈ ਗਿਆ, ਜੇ ਇਹ ਇੱਥੇ ਰਹਿਣਗੇ ਅਸੀਂ ਵੀ ਇੱਥੇ ਰਹਾਂਗੇ। ਸੋਚੀ ਪੈ ਗਿਆ ਵਜ਼ੀਰ ਖਾਂ, ਸੋਚ ਸੋਚ ਕੇ ਕਹਿਣ ਲੱਗਾ, ਮਹਾਰਾਜ ਮੇਰੀ ਇੱਕ ਬੇਨਤੀ ਹੈ ਵੀ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਉਹਨਾਂ ਨੂੰ ਲੈ ਜਾਓ, ਜਿੰਨੇ ਬਾਗੀ ਨਹੀਂ ਦੇ ਨੇ ਉਹਨਾਂ ਨੂੰ ਰਹਿਣ ਦਿਓ। ਇਹਦਾ ਅਰਥ ਸੀ ਇਹ ਹਿੰਦੁਸਤਾਨ ਦੇ ਬਾਦਸ਼ਾਹ ਦੇ ਰਾਜ ਵਿੱਚ ਬਗਾਵਤ ਕਰਦੇ ਨੇ, ਇਹਨਾਂ ਨੂੰ ਬਗਾਵਤ ਤੋਂ ਰੋਕਣ ਲਈ ਇੱਥੇ ਡੱਕਿਆ ਹੋਇਆ ਹੈ। ਜਿੰਨੇ ਮੰਨ ਜਾਣ ਵੀ ਅਸੀਂ ਬਗਾਵਤ ਨਹੀਂ ਕਰਾਂਗੇ ਉਹਨੇ ਇਹ ਲੈ ਜਾਓ, ਜਿਨ੍ਹੇ ਨਹੀਂ ਮੰਨਦੇ ਉਹਨਾਂ ਨੂੰ ਇੱਥੇ ਰਹਿਣ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 52 ਕਲੀਆਂ ਵਾਲਾ ਇੱਕ ਚੋਲਾ ਸਵਾਇਆ ਹੈ, ਹਿੰਦੁਸਤਾਨ ਦੇ ਇਹਨਾਂ 52 ਰਾਜਿਆਂ ਨੂੰ 52 ਕਲੀਆਂ ਫੜਾ ਕੇ ਆਪਣੇ ਚੋਲੇ ਦੀਆਂ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾ ਲਿਆ ਹੈ। ਰਿਹਾ ਹੋ ਕੇ ਰਾਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਮੇਤ ਜਦੋਂ ਇਹ ਜਲੂਸ ਦਿੱਲੀ ਪਹੁੰਚਾ, ਲਿਖਿਆ ਲੇਖਕਾਂ ਨੇ ਕਿ 2000 ਤੋਂ ਵੱਧ ਲੋਕ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਸੀ। ਆਪਣੇ ਪੀਰ ਵਾਲੀ ਚੌਂਕੀ ਹਜ਼ਰਤ ਇਸ ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਕੀਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਇਹਦੇ ਮੁਰਸ਼ਦ ਵਾਲੀ ਚੌਂਕੀ ਤੇ ਬੈਠੇ ਨੇ, ਰੱਬੀ ਰੰਗ ਵਿੱਚ ਰਤੇ ਨੇ, ਮਾਲਾ ਫੇਰ ਰਹੇ ਨੇ। ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ, ਮਹਾਰਾਜ ਜੇ ਹੈਸ ਮਾਲਾ ਵਿੱਚੋਂ ਇੱਕ ਮਣਕਾ ਮੈਨੂੰ ਦੇ ਦਿਓ, ਮੈਂ ਆਪਣੇ ਪੀਰ ਦੀ ਮਾਲਾ ਸਮਝ ਕੇ ਨਮਸਕਾਰ ਕਰਿਆ ਕਰਾਂਗਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਹਿੰਦੁਸਤਾਨ ਦੇ ਬਾਦਸ਼ਾਹ, ਸਾਡੇ ਪਿਤਾ ਨੇ ਦੋ ਮਾਲਾ ਬਣਵਾਈਆਂ ਸੀ। ਇੱਕ ਮਾਲਾ ਤੇਰੇ ਦੀਵਾਨ ਚੰਦੂ ਦੇ ਘਰ ਹੈ, ਜਿਹੜੀ ਸਾਡੇ ਪਿਤਾ ਦੇ ਗਲ ਉਸ ਵੇਲੇ ਸੀ, ਇਹ ਦੂਸਰੀ ਮਾਲਾ ਸਾਡੇ ਕੋਲ ਹੈ। ਜੇ ਇਹ ਮਾਲਾ ਤੈਨੂੰ ਚਾਹੀਦੀ ਹੈ, ਉਹ ਮਾਲਾ ਸਾਨੂੰ ਮੰਗਾ ਦੇ। ਜੇ ਉਹ ਮਾਲਾ ਤੂੰ ਰੱਖਣੀ ਹੋਊ, ਉਹ ਤੂੰ ਰੱਖ ਲਈ। ਚੰਦੂ ਦੀਵਾਨ ਗੁੱਸੇ ਵਿੱਚ ਆਇਆ, ਅੱਗੇ ਹੋ ਕੇ ਕਹਿਣ ਲੱਗਾ, ਕਿਹੜੀ ਮਾਲਾ? ਗੁਰੂ ਹਰਗੋਬਿੰਦ ਪਾਤਸ਼ਾਹ ਅਜੇ ਚੁੱਪ ਸਨ। ਬਾਬਾ ਬਿਧੀ ਚੰਦ ਅੱਗੇ ਆਇਆ, ਜੇਬ ਚੋਂ ਉਹ ਚਿੱਠੀ ਕੱਢੀ ਹੈ ਚੰਦੂ ਵਾਲੀ, ਜਿਹੜੀ ਹਰੀਦਾਸ ਦਰੋਗੇ ਨੂੰ ਲਿਖੀ ਸੀ ਭਈ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜ਼ਹਿਰ ਦੇ ਕੇ ਮਰਵਾ ਦੇ। ਜਿਹੜੀ ਚਿੱਠੀ ਚ ਲਿਖਿਆ ਹੋਇਆ ਸੀ ਇਹ ਜ਼ਹਿਰ ਵਾਲਾ ਚੋਲਾ ਪਵਾ ਦੇ, ਗੁਰੂ ਹਰਗੋਬਿੰਦ ਪਾਤਸ਼ਾਹ ਮਰ ਜੂ। ਉਹ ਕੱਢ ਕੇ ਜੇਬ ਚੋਂ ਚਿੱਠੀ, ਬਹਾਦਰ ਬਿਧੀ ਚੰਦ ਨੇ ਆਖਿਆ, ਮੈਂ ਦੱਸਾਂ ਉਹ ਕਿਹੜੀ ਮਾਲਾ ਉਸ ਪਰੇ ਹੋਏ ਦਰਬਾਰ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਿਵੇਂ ਚਾਨਣ ਕੀਤਾ ਬਹਾਦਰ ਬਾਬਾ ਬਿਧੀ ਚੰਦ ਨੇ, ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ, ਸੁਣੀਏ।
ਚੰਦੂ ਕਹਿੰਦਾ ਮਾਲਾ ਕਿਹੜੀ ਐਵੇਂ ਊਜਾ ਲਾਂਦੇ, ਪਤਾ ਤੁਹਾਨੂੰ ਇਹ ਹਿੰਦੂ ਨੂੰ ਨਹੀਂ ਵੇਖਣਾ ਚਾਹੁੰਦੇ।
ਬਿਧੀ ਚੰਦ ਕਹੇ ਸੁਣੋ ਪਾਤਸ਼ਾਹ, ਇਸ ਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਚੰਦੂ ਕਹਿੰਦਾ ਮਾਲਾ ਕਿਹੜੀ ਐਵੇਂ ਊਜਾ ਲਾਂਦੇ, ਪਤਾ ਤੁਹਾਨੂੰ ਇਹ ਹਿੰਦੂ ਨੂੰ ਨਹੀਂ ਵੇਖਣਾ ਚਾਹੁੰਦੇ।
ਬਿਧੀ ਚੰਦ ਕਹੇ ਸੁਣੋ ਪਾਤਸ਼ਾਹ, ਇਸ ਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਪੰਚਮ ਗੁਰ ਨੂੰ ਦੈਤ ਸੀਏ, ਮੈਂ ਸਭ ਕਾਰੇ ਵੇਖੇ, ਇਹ ਦੋਸ਼ੀ ਜੇ ਤੁਹਾਨੂੰ ਐਵੇਂ ਪਾਉਂਦਾ ਰਿਹਾ ਭੁਲੇਖੇ।
ਕਰੇ ਜਨਾਨੀ ਵਾਂਗਰ ਗੱਲਾਂ, ਬਣਦਾ ਚੰਗਾ ਨਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਪਤਾ ਤੁਹਾਨੂੰ ਇਸ ਦੀ ਲੜਕੀ ਹੈ ਸੀ ਗੁਰਾਂ ਨਾਲ ਮੰਗੀ, ਪੰਜਵੇਂ ਗੁਰ ਨੇ ਸਾਗ ਛੱਡਤਾ ਇਹਦੇ ਦਿਲ ਨੂੰ ਤੰਗੀ।
ਓ ਸਾਡੇ ਸਤਿਗੁਰ ਵਰਗਾ ਪੁੱਛੋ ਕਿਹੜਾ ਲੱਭਿਆ ਵਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਇਸੇ ਗੱਲੋਂ ਇਸ ਪਾਪੀ ਨੇ, ਇਸੇ ਗੱਲੋਂ ਇਸ ਪਾਪੀ ਨੇ ਸਤਿਗੁਰ ਲੋਤੇ ਸਾਰੇ, ਭੁੱਲ ਗਈਆਂ ਚ ਦਰਾਈਆਂ ਸਭੇ ਸਾਧ ਮਾਰ ਦੇ ਥਾਰੇ।
ਸਾਰੀ ਦੁਨੀਆ ਲੁੱਟ ਲੁੱਟ ਕੇ ਲਏ ਖਜ਼ਾਨੇ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਬੰਦਾ ਭੇਜੋ ਪਤਾ ਲੱਗ ਜੇ, ਬੰਦਾ ਭੇਜੋ ਪਤਾ ਲੱਗ ਜੇ, ਇਹ ਸੱਚਾ ਕੇ ਝੂਠਾ ਸਾਰੀ ਦੁਨੀਆ ਸਾਵੇਂ ਭੱਜੇ, ਪੁੰਨ ਪਾਪ ਦਾ ਠੂਠਾ।
ਇਸਨੇ ਜੋ ਕਰੀਆਂ ਕਰਤੂਤਾਂ, ਜਾਣਾ ਚਾਹੀਏ ਮਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਇਹ ਖਤਰੇਟਾ ਹੱਟੀ ਕਰਨਾ, ਇਹ ਖਤਰੇਟਾ ਹੱਟੀ ਕਰਨਾ, ਕਰਦਾ ਰਿਹਾ ਚਲਾਕੀ ਛੇਵੇਂ ਸਤਿਗੁਰ ਨੂੰ ਮਰਵਾਉਣੋ ਇਸ ਨੀ ਰੱਖੀ ਬਾਕੀ।
ਜਦ ਵੇਖੇ ਸਜਾਈ ਹੋਣੀ ਕਹਿੰਦੇ ਜਾਂਦੀ ਟਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਦੇਣਾ ਚਾਹੀਏ ਸਾਡਾ ਮੁਜਰਮ ਕਹਾ ਕਾਨੂੰਨੀ ਬਾਤਾਂ, ਪੰਜਵੇਂ ਸਤਿਗੁਰ ਦਾ ਕੁੜਮਾਂ ਨੂੰ ਦੇਈਏ ਭੇਜ ਸੁਗਾਤਾਂ।
ਸਾਰਾ ਲੇਖਾ ਨਿਬੜ ਜਾਵੇ ਕਾਜ ਜਾਣਗੇ ਸਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਸਾਨੂੰ ਜੇ ਨਾ ਮਾਲਾ ਲੱਭੇ, ਸਾਨੂੰ ਜੇ ਨਾ ਮਾਲਾ ਲੱਭੇ, ਦੇਵਾਂਗੇ ਹਰ ਜਾਨਾ ਪਰਖਣ ਬਦਲੇ ਸ਼ਾਦੇ ਮੂਰੇ ਦਿਲ ਸਾਡੇ ਨਜ਼ਰਾਨਾ।
ਖਾਲੀ ਕਰੀਏ ਜੋ ਪਾਪਾਂ ਦੇ ਗਏ ਸਮੁੰਦਰ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਘਾਬਰ ਕੇ ਫਿਰ ਬੋਲੇ ਚੰਦੂ, ਘਾਬਰ ਕੇ ਫਿਰ ਬੋਲੇ ਚੰਦੂ, ਰੰਗ ਉਡੇ ਦਿਲ ਕੰਬੇ ਪਾਪੀ ਦਾ ਦਿਲ ਡੋਲ ਰਿਹਾ ਸੀ ਸੋਚ ਖਿਆਲੋਂ ਲੰਬੇ ਉਹ
ਸਾਰੇ ਲੋਕੀ ਆਖਣ ਲੱਗ ਪਏ ਮਾਲਾ ਇਹਦੇ ਦਰਜੇ ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ
ਜੋਸ਼ ਆਉਣ ਦਿਲ ਠੱਲੀ ਦਾ ਨਹੀਂ ਜੋਸ਼ ਆਉਣ ਦਿਲ ਠੱਲੀ ਦਾ ਨਹੀਂ ਲਾਲ ਅੰਗਾਰੇ ਅੱਖਾਂ ਗੁਰਮੁਖ ਸਿੰਘਾ ਆਖੀ ਜਾਵੇ ਸਤਿਗੁਰ ਤੇਰੀਆਂ ਰੱਖਾਂ
ਜੋਗੀ ਸਿੰਘਾ ਹੋਣੀ ਫਿਰਦੀ ਲੱਭੇ ਹੋਣੀ ਵਰਗੇ ਹਾਕਮ ਬਣ ਕੇ ਝੂਠ ਬੋਲਦਾ ਮਾਰਾ ਇਹਦੇ ਖਰਜੇ
ਸਾਰੀ ਗੱਲ ਸੁਣਨ ਤੋਂ ਬਾਅਦ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ ਮਹਾਰਾਜ ਫਿਰ ਜੇ ਮਾਲਾ ਇਹਦੇ ਘਰੋਂ ਲੱਭ ਜਾਏ ਫਿਰ ਇਹ ਤੁਹਾਡਾ ਮੁਲਜ਼ਮ ਬਿਧੀ ਚੰਦ ਦੇ ਨਾਲ ਕੁਝ ਬੰਦੇ ਗਏ ਇਹਦੇ ਘਰ ਦੀ ਤਲਾਸ਼ੀ ਲਈ ਉਹ ਮਾਲਾ ਲੱਭ ਗਈ ਜਦੋਂ ਮਾਲਾ ਦਰਬਾਰ ਵਿੱਚ ਆ ਗਈ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਜੀ ਹੁਣ ਇਹ ਤੁਹਾਡਾ ਮੁਲਜ਼ਮ ਹੈ ਜਿਹੜੀ ਮਰਜ਼ੀ ਸਜ਼ਾ ਦੇ ਲਓ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਇਹਦਾ ਨੱਕ ਪਾੜ ਕੇ ਨੱਥ ਪਾਓ ਇਹਨੂੰ ਸਜ਼ਾ ਦੇਣੀ ਆ ਬਿਧੀ ਚੰਦ ਨੇ ਪਾੜ ਕੇ ਨੱਕ ਇਹਦੇ ਨੱਕ ਵਿੱਚ ਪਾਈ ਹੈ ਨੱਥ ਬਾਬੇ ਜੇਠੇ ਦੇ ਹੱਥ ਵਿੱਚ ਫੜਾ ਕੇ ਸਿੱਧੂਆਂ ਵਾਲੇ ਦੇ ਕਹਿੰਦੇ ਹੁਣ ਕੀ ਹੁਕਮ ਹੈ ਮਹਾਰਾਜ ਕਹਿੰਦੇ ਜਿਹੜਾ ਸਿੱਖ ਬਾਹਰੋਂ ਆਵੇ ਇਸ ਪਾਪੀ ਦੇ ਸਿਰ ਚ ਪੰਜ ਪੰਜ ਛਿੱਤਰ ਮਾਰੇ ਜਿਵੇਂ ਜੁੱਤੀਆਂ ਦੀ ਮਾਰ ਖਾਂਦਿਆਂ ਇਹ ਪਾਪੀ ਅੰਮ੍ਰਿਤਸਰ ਤੱਕ ਪਹੁੰਚੇਗਾ ਲਾਹੌਰ ਤੱਕ ਪਹੁੰਚੇਗਾ ਸਾਰਾ ਹੀ ਹਾਲ ਕਵੀ ਦੀ ਕਲਮ ਨੇ ਹੇ ਐਂ ਬਿਆਨ ਕੀਤਾ
ਨੱਕ ਨਕੇਲ ਤੇ ਗਲ ਵਿੱਚ ਬਿਜਤੀ ਤੁਰਲੀ ਵਿੱਚ ਖੱਟੇ ਸਾਰੀ ਉਮਰ ਚ ਮਾੜਾ ਬੀਜਿਆ ਜਸ ਕੇ ਤੋਂ ਨਾ ਖੱਟੇ
ਰਾਕੜ ਗਈ ਤੇ ਉੱਡ ਗਈ ਇੱਜਤ ਮਾਣ ਕਿਸੇ ਨਾ ਥਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਹਰ ਤਾਂ ਸ਼ਰੇ ਬਜ਼ਾਰਾਂ ਅੰਦਰ ਖੜਕ ਰਿਹਾ ਸੀ ਪੌਲਾ ਆਪੋ ਵਿੱਚ ਦੀ ਰੁੱਸੇ ਜਾਪਣ ਰਾਮ ਵੈ ਗੁਰੂ ਮੌਲਾ
ਸੁੱਕ ਰਿਹਾ ਸੀ ਖੂਨ ਚੰਦੂਲਾ ਦਿਲ ਕੁਣ ਵਾਂਗਰ ਕਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਜਿਹੜਾ ਵੀ ਸਿੱਖ ਬਾਹਰੋਂ ਆਵੇ ਜਿਹੜਾ ਵੀ ਸਿੱਖ ਬਾਹਰੋਂ ਆਵੇ ਪੰਜ ਪੰਜ ਛਿੱਤਰ ਮਾਰੇ ਇਸ ਪਾਪੀ ਨੇ ਮਿੱਤਰ ਬਣ ਕੇ ਸਤਿਗੁਰ ਮਿੱਤਰ ਮਾਰੇ
ਇਸ ਨੂੰ ਦਿਸੇ ਨਾ ਕੋਈ ਵੈਰੀ ਸਭ ਚੋ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਇਸੇ ਚਾਰ ਚ ਮਾਰ ਖਾਂਦੇ ਨੂੰ ਦਿਨ ਪੰਦਰਵਾਂ ਆਇਆ ਬਾਬੇ ਜੇਠੇ ਸਿੱਧਵਾਂ ਵਾਲੇ ਹਰ ਤਾਂ ਇਹਨੂੰ ਵਿਖਾਇਆ
ਬਿਧੀ ਚੰਦ ਪੈੜਾ ਤੇ ਮੋਖਾ ਬਿਧੀ ਚੰਦ ਪੈੜਾ ਤੇ ਮੋਖਾ ਕਹਿੰਦੇ ਧਿਆਨ ਸਿਚਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਫਿਰਿਆ ਜਦੋਂ ਲਾਹੌਰ ਚੰਦੂ ਨੇ ਹਰ ਨੁੱਕਰ ਹਰ ਖੂੰਜਾ ਅੱਗੇ ਦਾਣੇ ਪੁੰਨ ਰਿਹਾ ਸੀ ਗੁਰਦਿੱਤਾ ਪੜ ਪੂੰਜਾ
ਪੁੰਚਾ ਹੱਥ ਵਿੱਚ ਕੜਛਾ ਲਈ ਤੇ ਖੋਪੁਰ ਪਾੜਨ ਸਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਜਿਸ ਨਾਲ ਪੰਜਵੇਂ ਗੁਰ ਦੇ ਸਿਰ ਤੇ ਜਿਸ ਨਾਲ ਪੰਜਵੇਂ ਗੁਰ ਦੇ ਸਿਰ ਤੇ ਰੇਤ ਪਾਈ ਸੀ ਤੱਤੀ ਉਹ ਕੜਛਾ ਲਈ ਖਲੋਤਾ ਦੰਦ ਪੀਸਦਾ ਬੱਤੀ
ਪਾਪ ਤੇ ਅਤ ਦਾ ਸੁਣ ਚੰਦੂ ਸ਼ਾ ਸਦਾ ਨੀ ਮੈਲ ਉਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਪੱਟ ਵਿੱਚ ਉਹਨ ਰੇ ਦਾ ਕੜਛਾ ਸੜਦਾ ਬਣਦਾ ਪਾਇਆ ਪੱਠ ਵਿੱਚ ਉਹਨ ਰੇ ਦਾ ਕੜਛਾ ਸੜਦਾ ਬਲਦਾ ਪਾਇਆ ਪੰਜਵੇਂ ਗੁਰ ਤੇ ਜਬਰ ਕਰੇ ਦਾ ਫੌਰਨ ਚੇਤਾ ਆਇਆ
ਜੇ ਜਾਂਦੇ ਦੁਨੀਆ ਉੱਤੇ ਸਾਭ ਜਨਾ ਦਾ ਹਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰਾਉਂਦਾ ਫਿਰਦਾ
ਫਿਰ ਪੜ ਪੂੰਜੇ ਜੋਸ਼ ਚ ਆ ਕੇ ऐसा कड़छा मारिया जोगी जना हसाब सी पिछला सारा सिरों उतारिया।
मर गया चंदू गुरमुख सिंह धरती उपर गिरदा गड़ी गड़ी हर मोड़ मोड़ दे हाक मरोंदा फिरदा।
पिता दी शहादत दा बदला लेके गुरु हरगोबिंद पातशाह जिस रात अमृतसर वापस पहुंचे सन ओह दिवाली दी रात सी। उदो तो लेके अज तक सिख लोकां विच दिवाली दी खुशी इसलिए कीती जांदी है कि गुरु हरगोबिंद पातशाह महाराज उस दिन अमृतसर वापस आए सन। हिंदू इसलिए दिवाली मनाउंदे ने कि रामचंद्र भगवान 14 साल का बनवास कट के अयोध्या इस रात वापस आए सन। इन्नी है कहानी। वाहेगुरु जी का खालसा
वाहेगुरु जी की फतेह।